ਵਾਹਿਗੁਰੂ ਸਾਹਿਬ ਜੀਓ ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਦਿਨ ਚੜਿਓ ਸੋ ਜਵਰ ਹਰ ਗੋਬਿੰਦ ਤਬ ਰਹੇ ਪੋੜ ਚਿਤ ਮਾਤ ਚਿੰਦ ਹੁਣ ਦਿਵਸ ਤੀਸਰੇ ਭੀ ਦਿਖਾਏ ਜਿਹ ਨਾਮ ਸੀਤਲਾ ਜਗਤ ਗਾਏ ਇੱਕ ਦਿਨ ਚੜਿਓ ਸੋ ਜਵਰ ਹਰ ਗੋਬਿੰਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦਾ ਰਸ ਪਿੰਨਾ ਮਨੋਹਰ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ। ਕੀਰਤਨ ਕਰ ਰਹੇ ਸਨ ਦਾਉਮੀ ਟਕਸਾਲ ਦੇ ਵਿਦਿਆਰਥੀ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ। ਹੁਣ ਕਥਾ ਦਾ ਸਮਾਂ ਹੋ ਰਿਹਾ ਹੈ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਬੰਦੀ ਛੋੜ ਦਾਤਾ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲ ਲੀਲਾ ਦੇ ਚੂਜ ਕਰ ਰਹੇ ਹਨ। ਉਡਾਲੀ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਚੁੱਕੇ ਹਨ। ਪਰਿਵਾਰ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਬੜੀਆਂ ਖੁਸ਼ੀਆਂ ਨੇ, ਆਨੰਦ ਮੰਗਲਾਚਾਰ ਹੋ ਰਹੇ ਨੇ। ਕੀਰਤਨ ਕਥਾ ਦੇ ਪ੍ਰਵਾਹ ਚੱਲਦੇ ਹਨ, ਬੜੀਆਂ ਖੁਸ਼ੀਆਂ ਹੀ ਖੁਸ਼ੀਆਂ ਨੇ। ਪਰ ਇਹ ਕੁਦਰਤ ਦਾ ਨੇਮ ਹੈ, ਸਮਾਂ ਇੱਕ ਰਸ ਨਹੀਂ ਰਹਿੰਦਾ। ਕਈ ਵਾਰੀ ਖੁਸ਼ੀ ਦੇ ਨਾਲ ਕੋਈ ਨਾ ਕੋਈ ਗਮੀ ਦਾ ਪਲ ਵੀ ਜੁੜ ਜਾਂਦਾ ਹੈ। ਕਿਉਂ? ਇਹ ਸੰਸਾਰ ਇੱਕ ਤਮਾਸ਼ਾ ਹੈ, ਸੰਸਾਰ ਇੱਕ ਐਸਾ ਨਾਟਕ ਹੈ। ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਜਿਵੇਂ ਬਾਜੀਗਰ ਬਾਜੀ ਪਾਉਂਦਾ ਹੈ, ਕੁਛ ਸਮੇਂ ਲਈ ਤਾਂ ਸੱਚੀ ਪ੍ਰਤੀਤ ਹੁੰਦੀ ਹੈ, ਪਰ ਬਾਅਦ ਵਿੱਚ ਜਦੋਂ ਬਾਜੀਗਰ ਆਪਣੇ ਸਾਂਗ ਨੂੰ ਸਮੇਟ ਲੈਂਦਾ ਹੈ ਤਾਂ ਫਿਰ ਉਹ ਖੇਡ ਖਤਮ ਹੋ ਜਾਂਦੀ ਹੈ। ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਆਨੰਦ ਮੰਗਲਾਚਾਰ ਹੋ ਰਹੇ ਨੇ, ਪਰ ਜਿਹੜੇ ਵਿਰੋਧੀ ਨੇ, ਸ਼ਰੀਕ ਨੇ, ਉਹਨਾਂ ਨੂੰ ਖੁਸ਼ੀਆਂ ਪਾਉਂਦੀਆਂ ਨਹੀਂ। ਉਹ ਪ੍ਰਸੰਗ ਤੁਸੀਂ ਸਰਵਣ ਕਰ ਚੁੱਕੇ ਹੋ। ਬੀਬੀ ਕਰਮੋ ਆਪਣੇ ਪਤੀ ਦੇ ਪ੍ਰਿਥੀਏ ਨੂੰ ਕਹਿੰਦੀ ਹੈ, ਦੇਖੋ ਗੁਰੂ ਅਰਜਨ ਦੇਵ ਮਹਾਰਾਜ ਸਾਥੋਂ ਛੋਟੇ ਨੇ, ਉਹਨਾਂ ਦੇ ਘਰ ਦੇ ਵਿੱਚ ਹਰ ਖੁਸ਼ੀ ਹਰ ਸੁੱਖ ਸਾਡੇ ਨਾਲੋਂ ਵਧੀਕ ਹੈ, ਸਾਨੂੰ ਕੋਈ ਨਾ ਕੋਈ ਇਸ ਦਾ ਇਲਾਜ ਕਰਨਾ ਚਾਹੀਦਾ। ਸੋਚ ਇੰਨੀ ਮਾੜੀ ਹੈ, ਨਖਿੱਦ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਬੁਰਾ ਸੋਚਦੇ ਨੇ। ਪ੍ਰਿਥੀਏ ਨੇ ਬੀਬੀ ਕਰਮੋ ਨੂੰ ਖੁਸ਼ ਕਰਨ ਦੇ ਲਈ ਇਹ ਆਖਿਆ, ਕੋਈ ਗੱਲ ਨਹੀਂ, ਹਾਲੇ ਉਮਰ ਬਹੁਤ ਛੋਟੀ ਹੈ ਸਾਹਿਬਜ਼ਾਦੇ ਦੀ, ਇਹ ਖੁਸ਼ੀਆਂ ਬਹੁਤੀ ਦੇਰ ਨਹੀਂ ਰਹਿਣੀਆਂ, ਇਹਨਾਂ ਨੂੰ ਮਾਤਾ ਨਿਕਲੇਗੀ, ਇਹ ਮਾਤਾ ਦਾ ਖਾਈਆ ਨੇ। ਉਸ ਮਾਤਾ ਨੇ, ਜਿਸ ਨੂੰ ਪੁਰਾਤਨ ਸਮੇਂ ਦੇ ਵਿੱਚ ਸੀਤਲਾ ਵੀ ਕਹਿ ਦਿੰਦੇ ਸਨ, ਅਤੇ ਉਹਨੂੰ ਚੇਚਕ ਦੀ ਬਿਮਾਰੀ ਵੀ ਕਿਹਾ ਜਾਂਦਾ ਸੀ, ਉਹਦੇ ਨਾਲ ਹੀ ਕਈ ਬੱਚਿਆਂ ਦੀ ਮੌਤ ਹੋ ਜਾਂਦੀ ਸੀ। ਪ੍ਰਿਥੀਆ ਕਹਿਣ ਲੱਗਾ, ਇਹ ਵੀ ਸੀਤਲਾ ਮਾਤਾ ਦਾ ਖਾਈਆ ਬਣ ਜਾਣਗੇ, ਮੇਰੀ ਗੱਲ ਯਾਦ ਰੱਖੀ। ਹੁਣ ਹੈ ਤੇ ਇਹ ਵੀ ਕੁਦਰਤ ਦਾ ਨਿਯਮ ਹੈ, ਸੁੱਖ ਦੇ ਨਾਲ ਦੁੱਖ ਜੁੜਿਆ ਹੋਇਆ, ਦਿਨ ਦੇ ਨਾਲ ਰਾਤ, ਸ਼ਾਮ ਦੇ ਨਾਲ ਧੁੱਪ, ਇਹ ਚੱਕਰ ਚੱਲਦਾ ਰਹਿੰਦਾ, ਕਦੇ ਖੁਸ਼ੀ ਕਦੇ ਗਮੀ, ਕਦੇ ਦੁੱਖ ਕਦੇ ਸੁੱਖ, ਸਾਡੀ ਜ਼ਿੰਦਗੀ ਦੇ ਅੰਗ ਨੇ। ਅੱਗੇ ਜਿਵੇਂ ਪ੍ਰਸੰਗ ਆ ਰਿਹਾ ਹੈ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਇੱਕ ਦਿਨ ਚੜ੍ਹਿਓ ਸੋ ਜਵਰ ਹਰ ਗੋਬਿੰਦ।
ਲੋਕ ਕਵੀ ਜੀ ਕਹਿੰਦੇ ਨੇ, ਇੱਕ ਦਿਨ ਦੀ ਗੱਲ ਹੈ, ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੁਖਾਰ ਚੜ੍ਹ ਗਿਆ, ਭਾਵ ਟੈਂਪਰੇਚਰ ਉਹਨਾਂ ਦਾ ਹਾਈ ਹੋ ਗਿਆ।
ਤਬ ਰਹੇ ਪੌੜ ਚਿਤ ਮਾਤ ਚਿੰਤ।
ਜਦੋਂ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੁਖਾਰ ਚੜ੍ਹਿਆ, ਤਾਪ ਵੀ ਕਹਿ ਦਿੰਦੇ ਨੇ ਕਿਉਂਕਿ ਸਰੀਰ ਗਰਮ ਹੋ ਜਾਂਦਾ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਰਾਜ ਗਏ ਨੇ, ਆਰਾਮ ਕਰਨ ਲੱਗ ਪਏ ਨੇ। ਬੁਖਾਰ ਚੜ੍ਹਿਆ ਵੇਖ ਕੇ ਮਾਤਾ ਗੰਗਾ ਜੀ ਨੂੰ ਬਹੁਤ ਚਿੰਤਾ ਵੱਧ ਗਈ।
ਹੁਣ ਦਿਵਸ ਤੀਸਰੇ ਭੀ ਦਿਖਾਏ।
ਤਿੰਨ ਦਿਨ ਲਗਾਤਾਰ ਬੁਖਾਰ ਚੜ੍ਹਦਾ ਰਿਹਾ ਅਤੇ ਫਿਰ ਉਹਦਾ ਕੁਛ ਨਾ ਕੁਛ ਦੁਆ ਦਾਰੂ ਵੀ ਜ਼ਰੂਰ ਕੀਤਾ ਹੋਵੇਗਾ।
ਜੈ ਨਾਮ ਸੀਤਲਾ ਜਗਤ ਗਾਏ।
ਪਰ ਬੁਖਾਰ ਉਤਰਨ ਦੀ ਥਾਂ ਤੇ ਅੱਗੇ ਹੋਰ ਹੀ ਬਿਮਾਰੀ ਪ੍ਰਗਟ ਹੋ ਗਈ, ਜਿਹਨੂੰ ਸੰਸਾਰ ਦੇ ਵਿੱਚ ਸੀਤਲਾ ਕਹਿੰਦੇ ਨੇ, ਜਾਂ ਕਈ ਲੋਕ ਮਾਤਾ ਵੀ ਕਹਿ ਦਿੰਦੇ ਨੇ ਤੇ ਕਈ ਲੋਕ ਚੇਚਕ ਵੀ ਕਹਿ ਦਿੰਦੇ ਹਨ। ਉਹ ਜਿਹੜੀ ਮਾਤਾ ਦੀ ਬਿਮਾਰੀ ਪ੍ਰਗਟ ਹੋ ਗਈ,
ਬਹੁ ਸਗਨ ਨਿਕਸ ਵਿਸਫੋਟ ਬ੍ਰਿੰਦ।
ਉਹਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ, ਮਾਤਾ ਦੇ ਕੀ ਲੱਛਣ ਹੁੰਦੇ ਨੇ, ਕਵੀ ਜੀ ਲਿਖਦੇ ਨੇ, ਗੁਰੂ ਮਹਾਰਾਜ ਦੇ ਸਰੀਰ ਉੱਤੇ ਬਹੁਤ ਸੰਘਣੇ ਫੋੜੇ ਨਿਕਲੇ ਆਏ ਨੇ, ਜਿਵੇਂ ਫਿਣਸੀਆਂ ਛਾਲੇ ਜੇ ਕਿਸਮ ਦੇ ਇਸ ਤਰ੍ਹਾਂ ਦੇ ਫੋੜੇ ਨਿਕਲਣ ਲੱਗ ਪਏ।
ਉਹ ਦਿੱਕਤ ਛੋਟ ਕੋ ਹੈ ਬਿਲੰਦ।
ਕਈ ਛੋਟੇ ਨੇ ਤੇ ਕਈ ਵੱਡੇ ਨੇ, ਜਿਹੜੇ ਛੋਟੇ ਨੇ ਫਿਰ ਉਹੀ ਵੱਡੇ ਹੋ ਜਾਂਦੇ ਹਨ।
ਇੱਕ ਵਾਰ ਸਰਬ ਪਾ ਤਨ ਸੁਲਾਲ।
ਗੱਲ ਕੀ, ਇੱਕੋ ਵਾਰੀ ਗੁਰੂ ਮਹਾਰਾਜ ਦਾ ਸਾਰਾ ਸਰੀਰ ਫੋੜੇ ਫਿਣਸੀਆਂ ਦੇ ਨਾਲ ਭਰ ਗਿਆ, ਲਾਲ ਰੰਗ ਦਾ ਹੋ ਗਿਆ।
ਨਹਿਸ਼ੂਸ਼ ਥਾਂ ਨਿੱਕੀ ਨੇ ਬਿਹਾਲ।
ਕੋਈ ਖਾਲੀ ਥਾਂ ਨਹੀਂ ਬਚਿਆ ਤੇ ਸਾਹਿਬਜ਼ਾਦੇ ਨੂੰ ਚੇਚਕ ਨੇ, ਸੀਤਲਾ ਨੇ, ਮਾਤਾ ਨੇ ਬਹੁਤ ਬੇਹਾਲ ਕਰ ਦਿੱਤਾ।
ਓਡੇ ਪ੍ਰਿਅੰਕ ਪਰ ਦਿਵਸ ਰਾਤ।
ਦਿਨ ਰਾਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੜ੍ਹਨ ਤੇ ਬਰਾਜੇ ਰਹਿੰਦੇ ਹਨ।
ਵਿਸਫੋਟ ਸਗਨ ਤੇ ਸੋ ਜਗਾਤ।
ਕਿਉਂਕਿ ਐਸੇ ਜ਼ਹਿਰੀਲੇ ਫੋੜੇ ਫਿਣਸੀਆਂ ਨਿਕਲੇ ਨੇ, ਸਾਰੇ ਸਰੀਰ ਤੇ ਸੋਜਿਸ਼ ਆ ਗਈ ਹੈ, ਸਰੀਰ ਸੁੱਜ ਗਿਆ ਹੈ।
ਕਰ ਚਰਨ ਤਰਬ ਪਰ ਜੀਹ ਮਾਹੇ।
ਇੱਥੋਂ ਤੱਕ ਹੱਥਾਂ ਤੇ ਪੈਰੀਆਂ, ਪੈਰਾਂ ਦੀਆਂ ਤਲੀਆਂ ਤੇ ਵੀ ਉਹ ਛਾਲੇ ਫਿਣਸੀਆਂ ਫੋੜੇ ਨਿਕਲੇ ਆਏ ਨੇ ਤੇ ਆ ਜਿਹੜੀ ਜ਼ੁਬਾਨ ਹੈ ਸਾਡੀ, ਇਹਦੇ ਉੱਤੇ ਵੀ ਉਹਦਾ ਅਸਰ ਹੋ ਗਿਆ।
ਸੰਗਣੀ ਘਨੀ ਸੋ ਖਰ ਚੁੰਚ ਜਾਹੇ।
ਉਹ ਬਹੁਤ ਸੰਘਣੀਆਂ ਨੇ ਤੇ ਬੜੀਆਂ ਤਿੱਖੀਆਂ ਚੁੰਝਾਂ ਨੇ, ਭਾਵ ਤਿੱਖੇ ਮੂੰਹ ਵਾਲੀਆਂ ਫਿਣਸੀਆਂ ਨੇ, ਫੋੜੇ ਨੇ, ਜਿਵੇਂ ਸੂਈ ਵਾਂਗੂ ਉਹਨਾਂ ਦੇ ਮੂੰਹ ਨਿਕਲਦੇ ਦਿਖਾਈ ਦਿੰਦੇ ਹਨ।
ਲੋਚਨ ਦੋ ਬੀਚ ਮੀਚੇ ਗਏ ਸੋ।
ਲੋ ਗੱਲ ਕੀ, 5 ਸਾਲ ਦੀ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ, ਪਹਿਲਾਂ ਤੇਜ ਬੁਖਾਰ ਚੜਿਆ, ਫਿਰ ਮਾਤਾ ਨਿਕਲ ਆਈ ਤੇ ਉਸ ਦੌਰਾਨ ਦੋਵੇਂ ਨੇਤਰ ਵੀ ਬੰਦ ਹੋ ਗਏ।
ਗ੍ਰੰਥ ਨਹੀਂ ਦਿਖਿਆ ਨਾ ਲੇਸ਼।
ਅੱਖਾਂ ਖੁੱਲਦੀਆਂ ਹੀ ਨਹੀਂ, ਸੋਜਿਸ਼ ਇੰਨੀ ਆ ਗਈ ਹੈ, ਅੱਖਾਂ ਖੁੱਲਦੀਆਂ ਹੀ ਨਹੀਂ ਤੇ ਨਾ ਹੀ ਕੁਛ ਨਜ਼ਰ ਆਉਂਦਾ ਹੈ।
ਰਹਿ ਬੈਠ ਨਿਕਟ ਦਜ ਧੀਰ ਗੰਗ।
ਮਾਤਾ ਗੰਗਾ ਜੀ ਹੁਣ ਸਾਹਿਬਜ਼ਾਦੇ ਦੇ ਕੋਲ ਹੀ ਬੈਠੇ ਰਹਿੰਦੇ ਨੇ ਤੇ ਮਨ ਦੇ ਵਿੱਚ ਧੀਰਜ ਵੀ ਉਹਨਾਂ ਦਾ ਛੁੱਟਦਾ ਜਾ ਰਿਹਾ ਹੈ।
ਬਹੁ ਵਾਰ ਪੁੱਤਰ ਕੇ ਦਿਖਤ ਅੰਗ।
ਤੇ ਬਹੁਤ ਵਾਰ ਆਪਣੇ ਪੁੱਤਰ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਦੇਖਦੀ ਰਹਿੰਦੀ ਹੈ, ਵਾਰ ਵਾਰ ਦੇਖਦੀ ਹੈ ਵੀ ਕੋਈ ਥਾਂ ਬਚਿਆ ਵੀ ਹੈ ਜਿੱਥੇ ਕੋਈ ਫੋੜਾ ਫਿਣਸੀ ਨਾ ਹੋਵੇ, ਪਰ ਸਾਰਾ ਸਰੀਰ ਭਰਿਆ ਪਿਆ ਹੈ।
ਜਿਮ ਹੋਵੇ ਸਾਗਰ ਮੈਂ ਜਹਾਜ਼।
ਕਵੀ ਜੀ ਕਹਿੰਦੇ ਨੇ ਜਿਵੇਂ ਕਿਸੇ ਵਪਾਰੀ ਦਾ ਜਹਾਜ਼ ਸਾਜੋ ਸਾਮਾਨ ਦੇ ਨਾਲ ਲੱਦਿਆ ਹੋਇਆ ਸਮੁੰਦਰ ਦੇ ਵਿੱਚ ਠੇਲ ਦਿੱਤਾ ਹੋਵੇ।
ਕਹਿਲਾ ਦਲੀਨ ਸਭ ਘਰ ਸਮਾਜ।
ਜਿੰਨਾ ਵੀ ਕਰਦਾ ਸਾਜੋ ਸਾਮਾਨ ਹੈ, ਮਾਲ ਅਸਬਾਬ ਹੈ, ਉਸਨੇ ਸਾਰਾ ਜਹਾਜ਼ ਤੇ ਸਮੁੰਦਰੀ ਜਹਾਜ਼ ਤੇ ਲੱਦ ਲਿਆ ਹੋਵੇ।
ਵੈ ਬਾਯੂ ਕਫੇਰੀ ਹੇਰ ਤਾਹੇ।
ਪੁਰਾਣੇ ਸਮੇਂ ਦੇ ਵਿੱਚ ਬਾਰਦਾਨੇ ਵਾਲੇ ਜਹਾਜ਼ ਹੁੰਦੇ ਸਨ ਤੇ ਹਵਾ ਦੇ ਨਾਲ ਹੀ ਚੱਲਦੇ ਸਨ, ਵੇਖ ਕੇ ਹਵਾ ਦਾ ਰੁੱਖ, ਫਿਰ ਉਹਨਾਂ ਜਹਾਜ਼ਾਂ ਨੂੰ ਸਮੁੰਦਰ ਵਿੱਚ ਠੇਲਿਆ ਜਾਂਦਾ ਸੀ। ਹੁਣ ਤੇ ਇੰਜਨ ਵਾਲੇ ਨੇ ਤੇ ਹੁਣ ਤੇ ਜਦੋਂ ਮਰਜ਼ੀ ਉਹਨਾਂ ਨੂੰ ਚਲਾ ਸਕਦੇ ਨੇ, ਪਰ ਫਿਰ ਵੀ ਜਦੋਂ ਸਮੁੰਦਰੀ ਤੂਫਾਨ ਆਉਂਦਾ ਉਸ ਵੇਲੇ ਇਹਨਾਂ ਜਹਾਜ਼ਾਂ ਨੂੰ ਵੀ ਕਈ ਵਾਰ ਖਤਰਾ ਪੈਦਾ ਹੋ ਜਾਂਦਾ। ਹੁਣ ਦੇਖੋ ਕਿਸੇ ਵਪਾਰੀ ਨੇ ਘਰ ਦਾ ਸਾਰਾ ਸਾਜੋ ਸਾਮਾਨ ਲੱਦ ਕੇ ਜਹਾਜ਼ ਸਮੁੰਦਰ ਵਿੱਚ ਠੇਲ ਦਿੱਤਾ ਹੋਵੇ ਤੇ ਫਿਰ ਉਲਟੇ ਦਾ ਦੀ ਹਵਾ ਚੱਲ ਪਵੇ, ਜਿੱਧਰ ਜਾਣਾ ਪੁੱਠੇ ਪਾਸੇ ਨੂੰ ਲੈ ਤੁਰੇ।
ਇੱਕ ਪ੍ਰਭੂ ਆਸ ਤਿਮ ਚਿੰਤ ਮਾਹੇ।
ਇਸੇ ਤਰ੍ਹਾਂ ਹੁਣ ਇਹ ਕਿੱਥੇ ਸਾਹਿਬਜ਼ਾਦੇ ਦੀਆਂ ਖੁਸ਼ੀਆਂ ਤੇ ਸੁੱਖਾਂ ਦੀਆਂ ਮਾਤਾ ਗੰਗਾ ਜੀ ਹਮੇਸ਼ਾ ਲਈ ਅਰਦਾਸਾਂ ਕਰਦੇ ਸਨ, ਪਰ ਹੁਣ ਉਹਨਾਂ ਨੂੰ ਬੁਖਾਰ ਚੜ੍ਹ ਗਿਆ, ਮਾਤਾ ਨਿਕਲ ਆਈ ਹੈ, ਨੇਤਰ ਵੀ ਬੰਦ ਹੋ ਗਏ ਨੇ, ਜਿਸਨੂੰ ਵੀ ਹਟ ਗਿਆ ਹੈ। ਹੁਣ ਤੇ ਸਿਰਫ ਇੱਕੋ ਹੀ ਵਾਹਿਗੁਰੂ ਦੀ ਆਸ ਭਰੋਸਾ ਰਹਿ ਗਿਆ ਹੈ ਤੇ ਮਾਤਾ ਜੀ ਦੇ ਮਨ ਦੇ ਵਿੱਚ ਬੜੀ ਚਿੰਤਾ ਫਿਕਰ ਲੱਗਿਆ ਰਹਿੰਦਾ ਹੈ।
ਬਹੁ ਡਰਤ ਹਿਰਦੇ ਚਿੰਤਾ ਬਿਲੰਦ।
ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਬਹੁਤ ਹੀ ਚਿੰਤਾ, ਬਹੁਤਾ ਫਿਕਰ, ਬਹੁਤਾ ਤੌਖਲਾ ਹੈ ਤੇ ਬਹੁਤਾ ਡਰਦੀ ਹੈ।
ਮਮ ਪੁੱਤਰ ਏਕ ਜਨ ਚਾਰ ਚੰਦ।
ਮੇਰਾ ਇੱਕੋ ਹੀ ਪੁੱਤਰ ਹੈ, ਇਹ ਮਾਨੋ ਸੋਹਣਾ ਚੰਦ ਹੀ ਮੇਰੇ ਲਈ ਚੜਿਆ ਹੋਇਆ ਹੈ।
ਹੈ ਜਿਤ ਕਹ ਮਾਰੋ ਗਨ ਕੁਟੰਬ।
ਜਿੰਨਾ ਸਾਡਾ ਪਰਿਵਾਰ ਹੈ, ਭਾਈਚਾਰਾ ਹੈ, ਕਬੀਲਾ ਹੈ।
ਪ੍ਰਿਆ ਸਭਨ ਹਿਰਦੇ ਇੱਕ ਇਹ ਅਲੰਬ।
ਬਸ ਇਹੀ ਸਭ ਦਾ ਆਸਰਾ ਹੈ ਤੇ ਸਾਰਿਆਂ ਦੇ ਨਾਲ ਸਾਰੇ ਇਹਦੇ ਨਾਲ ਪਿਆਰ ਕਰਦੇ ਨੇ, ਇਹਦੇ ਆਸਰੀ ਜਿਉਂਦੇ ਹਨ।
ਜਿਵ ਕਿਰਪਨ ਯਤਨ ਕਰ ਧਨ ਉਪਾਏ।
ਜਿਵੇਂ ਕੋਈ ਕੰਜੂਸ ਆਦਮੀ ਬਹੁਤੇ ਯਤਨ ਕਰਕੇ ਧਨ ਪ੍ਰਾਪਤ ਕਰ ਲਵੇ।
ਤਿਮ ਅਧਿਕ ਚਾਹ ਤੇ ਆਨੰਦ ਪਾਏ।
ਇਸ ਤਰ੍ਹਾਂ ਬਹੁਤ ਹੀ ਇੱਛਾ ਦੇ ਨਾਲ ਅਰਦਾਸਾਂ ਬੇਨਤੀਆਂ ਕਰ ਕਰਕੇ ਸਪੁੱਤਰ ਨੂੰ ਪ੍ਰਾਪਤ ਕੀਤਾ ਹੈ।
ਪ੍ਰਭੂ ਪਾਰ ਬ੍ਰਹਮ ਰੱਛਕ ਅਕਾਲ।
ਹੁਣ ਤੇ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਇਸ ਦਾ ਰੱਖਿਅਕ ਹੋਵੇਗਾ।
ਅਬ ਹੋਏ ਸਹਾਇ ਮੁਝ ਪਰ ਕਿਰਪਾਲ।
ਵਾਹਿਗੁਰੂ ਕਿਰਪਾ ਦਾ ਘਰ ਹੈ, ਉਹ ਮੇਰਾ ਦੇ ਘਰ ਵਿੱਚ ਆਵੇ ਤੇ ਪ੍ਰਸੰਨ ਹੋ ਕੇ ਮੇਰੇ ਸਾਹਿਬਜ਼ਾਦੇ ਦਾ ਦੁੱਖ ਕਸ਼ਟ ਦੂਰ ਕਰ ਦੇਵੇ।
ਗੁਰੂ ਨਾਨਕ ਸਿਸ ਨਿਜ ਦਾਸ ਜਾਨ।
ਫਿਰ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਅਰਦਾਸਾਂ ਕਰਦੀ ਹੈ। ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਵੀ ਬਹੁਤ ਨੇੜੇ ਆ ਰਿਹਾ ਹੈ ਅਗਲੇ ਹਫ਼ਤੇ, ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਮਾਤਾ ਗੰਗਾ ਜੀ ਅਰਦਾਸਾਂ ਬੇਨਤੀਆਂ ਕਰਦੇ ਨੇ। ਸੱਚੇ ਪਾਤਸ਼ਾਹ ਸਾਨੂੰ ਆਪਣੇ ਦਾਸ ਜਾਣ ਕੇ
ਹੋਵੋ ਸਹਾਏ ਸਭ ਕਸ਼ਟ ਹਾਨ।
ਤੁਸੀਂ ਆ ਕੇ ਅੰਗ ਸੰਗ ਸਹਾਈ ਹੋਵੋ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਤੇ ਸਾਰੇ ਕਸ਼ਟਾਂ ਨੂੰ, ਦੁੱਖਾਂ ਨੂੰ, ਤਕਲੀਫਾਂ ਨੂੰ ਨਾਸ਼ ਕਰ ਦਿਓ।
ਸੁਭ ਰਹੋ ਚਾਰ ਲੋਚਨ ਵਿਸਾਲ।
ਨੇਤਰ ਕਈ ਦਿਨਾਂ ਤੋਂ ਬੰਦ ਨੇ, ਦਿਸਦਾ ਕੁਝ ਨਹੀਂ ਹੈ। ਮਾਤਾ ਗੰਗਾ ਜੀ ਨੂੰ ਫਿਕਰ ਹੋ ਗਿਆ ਵੀ ਕਿਧਰੇ ਗੁਰੂ ਮਹਾਰਾਜ ਦੇ ਕੋਈ ਸਰੀਰ ਦੇ ਅੰਗਾਂ ਦਾ ਨੁਕਸਾਨ ਨਾ ਹੋ ਜਾਵੇ, ਐਸਾ ਹੋ ਵੀ ਜਾਂਦਾ। ਇਸੇ ਲਈ ਕਹਿੰਦੀ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਸਾਹਿਬਜ਼ਾਦੇ ਦੇ ਨੇਤਰ ਬਚੇ ਰਹਿਣ, ਕੋਈ ਨੁਕਸਾਨ ਨਾ ਹੋ ਜਾਵੇ, ਕੋਈ ਨਿਗਾਹ ਤੇ ਕੋਈ ਹੋਰ ਉਹਨਾਂ ਦੇ ਅੰਗ ਤੇ ਬੁਰਾ ਪ੍ਰਭਾਵ ਨਾ ਪੈ ਜਾਵੇ।
ਨਹਿ ਅੰਗ ਭੰਗ ਕੀਜੈ ਕਿਰਪਾਲ।
ਇਹ ਗੁਰੂ ਨਾਨਕ ਸਾਹਿਬ ਤੁਸੀਂ ਕਿਰਪਾ ਦੇ ਘਰ ਹੋ, ਇਹ ਸਾਹਿਬਜ਼ਾਦਾ ਤੁਹਾਡਾ ਦਾਸ ਹੈ, ਸੇਵਾਦਾਰ ਹੈ, ਸਾਰਾ ਪਰਿਵਾਰ ਆਪ ਜੀ ਦਾ ਖਿਦਮਤ ਗਾਰ ਹੈ, ਤੇ ਕਿਰਪਾ ਕਰੋ ਸਾਹਿਬਜ਼ਾਦੇ ਨੂੰ ਰਾਜੀ ਕਰ ਦਿਓ।
ਚਿੰਤਾ ਬਿਲੰਦ ਜਿਸ ਕੇ ਰਹੰਤ।
ਲਓ, ਜਿਸ ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਹਮੇਸ਼ਾ ਸਾਹਿਬਜ਼ਾਦੇ ਦੀ ਚਿੰਤਾ ਲੱਗੀ ਰਹਿੰਦੀ ਹੈ, ਬਹੁਤਾ ਫਿਕਰ ਕਰ ਰਹੀ ਹੈ।
ਬਹੁ ਕਸ਼ਟ ਪੁੱਤਰ ਕੇ ਤਨ ਲਹੰਤ।
ਮਾਤਾ ਸਮਝਦੀ ਹੈ ਵੀ ਮੇਰੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਰੀਰ ਨੂੰ ਭਾਰੀ ਕਸ਼ਟ ਆ ਰਿਹਾ ਹੈ।
ਜੋ ਪ੍ਰਭੂ ਆਪ ਸਭ ਦੁੱਖਨ ਖੋਏ।
ਕਵੀ ਜੀ ਕਹਿੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਪਰਮੇਸ਼ਰ ਰੂਪ ਸਤਿਗੁਰੂ ਨੇ ਜੋ ਸਾਰਿਆਂ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ ਹਨ।
ਇਸ ਦੇਹ ਕਸ਼ਟ ਅਸ ਹੈ ਨਾ ਕੋਏ।
ਇਹਨਾਂ ਨੂੰ ਦੁੱਖ ਕੌਣ ਦੇ ਸਕਦਾ ਹੈ? ਕਿਹੜੀ ਇਹੋ ਜਿਹੀ ਸ਼ਕਤੀ ਹੈ, ਕਿਹੜੀ ਇਹੋ ਜਿਹੀ ਕੋਈ ਮੁਸੀਬਤ ਹੈ ਜਿਹੜੀ ਇਹਨਾਂ ਨੂੰ ਪਰੇਸ਼ਾਨ ਕਰ ਸਕੇ?
ਤਦ ਜੋ ਧਰਿਓ ਮਨੁੱਖ ਸਰੀਰ।
ਪਰ ਤਾਂ ਵੀ ਜੋ ਮਨੁੱਖੀ ਸਰੀਰ ਧਾਰਨ ਕੀਤਾ ਹੋਇਆ, ਇਹ ਸਾਡੇ ਸਰੀਰ ਤੇ ਦੁੱਖ ਸੁੱਖ ਤਾਂ ਅਕਸਰ ਆਉਂਦੇ ਹੀ ਹਨ।
ਅਨੁਸਾਰ ਤਾਹੇ ਵਰਤ ਹੈ ਸੋ ਧੀਰ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ ਸੰਸਾਰਕ ਤੇ ਸਰੀਰਕ ਮਰਜ਼ਾਦਾ ਹੈ, ਬੜੇ ਧੀਰਜ ਨਾਲ ਉਹਦੇ ਵਿੱਚ ਵਰਤ ਰਹੇ ਹਨ।
ਦਿਨ ਤੀਨ ਬੀਤੇ ਨਿਕਸੀ ਜੋ ਬ੍ਰਿੰਦ।
ਲੋ, ਤਿੰਨ ਦਿਨ ਬੀਤ ਗਏ ਨੇ, ਬੁਖਾਰ ਚੜੇ ਨੂੰ ਮਾਤਾ ਨਿਕਲੇ ਨੂੰ, ਬਹੁਤ ਸੰਘਣੀ ਮਾਤਾ ਨਿਕਲੀ ਹੈ।
ਸਭ ਭਰੀ ਊਚ ਹੈ ਕਰ ਬਿਲੰਦ।
ਲੋ, ਕਹਿੰਦੇ ਨੇ ਜਿਹੜੀ ਮਾਤਾ ਹੈ ਨਾ, ਬਹੁਤ ਉੱਚੀ ਹੋ ਗਈ ਹੈ, ਪਾਪ ਪੌੜੀਆਂ ਫਿਣਸੇ ਬੜੇ ਸ਼ਿਖਰ ਤੇ ਪਹੁੰਚ ਗਏ ਨੇ ਉਹਨਾਂ ਦੇ ਵਿੱਚ, ਇਸ ਤਰ੍ਹਾਂ ਲੋ ਪਾਕ ਇਸ ਤਰ੍ਹਾਂ ਉਹਦੇ ਵਿੱਚ ਭਰ ਗਿਆ, ਬਹੁਤ ਵੱਡੇ ਪ੍ਰਤੀਤ ਹੋਣ ਲੱਗ ਪਏ।
ਦੋਹਰਾ इस प्रकार परिवार सब चिंता धरत उदास।
इस ढंग दे नाल जिन्ना भी गुरु का परिवार है, दास दासियां ने ते नाल सिख सेवक ने, वो सारे दे सारे बहुत उदास ने, बहुत चिंता धारण करदे हन।
इस दिन प्रभु आराधते संकट होए विनाश।
दिन रात वाहिगुरु दा सिमरन करदे ने, अरदासां करदे ने, सच्चे पातशाह ए जड़ा कष्ट आया है इनू दूर कर दियो।
दोहरा इत कुटुंब सब चिंत जुत महादेव ते आद।
लोग कवि जी कहंदे ने इधर सारा गुरु का परिवार, नादी परिवार ते बिंदी परिवार दोवे फिकरां दे विच ने, ते महादेव गुरु अर्जन देव महाराज दे वड्डे भ्राता ने, गुरु हरगोबिंद साहिब महाराज दे ताया जी, ओ भी बहुत फिक्रमंद हन।
चित चाहत होए कुशल तन पुनः बिखै अहलाद।
महादेव जी चाहुंदे ने भी घर दे वे सुख शांति वरते, साहिबजादे दी माता हट जावे, बीमारी खेड़ा छड़ देवे, ते घर दे विच खुशियां ते खेड़े फिर आनंद वेखिए।
पादड़ी छंद उत पृथ्वी हृदय आनंद तहार।
पृथ्वी दी सोच सब नालों वखरी है। जदों पृथ्वी नूं इस गल दा पता लग्या है भई साहिबजादे नूं बुखार चढ़िया है ते माता निकली है, नेत्र बंद हो गए ने, ओ बहुत खुश होया है।
परम समीप बाकन उचार।
जिहड़ी ओहदे आपदे घर वाली बीबी करमो सी, ओहदे कोल जाके डिंगा मारदा है, फड़ा मारदा है।
अब हेर पयो जिम तिन्हो नंद।
देख लै हुण कहिंदे अपने शरीकां दा हाल गुरु अर्जन देव महाराज दी बारी करदा है। हुण जो उहनां दे साहिबजादे दा, उहनां दी लाडले दा जो हाल अज कल होया है, तू जाके अखी वेख सकदी है।
नह जीअन आस सुखत बिलंद।
उहनां दे जीउण दी उम्मीद नहीं बची, बस हुण ते मौत दीआं घड़ीआं दी उडीक कर रहे ने। इस वास्ते जो मैं कहिंदा ते ओह बिलकुल सच हुंदा है, ते बड़े शोक दे विच सारा परिवार ग्रसिया होया।
सत बाक मोर अजूना जान।
आपदे घरवाली नूं भरोसा दिंदा है, धीरज दिंदा है, कहिंदा तूं हाले वी मेरे बचना नूं सच्चा करके नहीं जानदी।
जिम कयो प्रथम मैं को पठान।
जिवें मैं गुस्सा धार के कोई बचन पहलां वी आख दिता है ना, वो पूरा हुंदा है।
जिम भई सीतला निकस पूर।
मैं आख्या सी ना साहिबजादा माता दा खाइया है, पर निकली ना सीतला, लगी ना बीमारी, हुण वेख लै की हाल उहनां दा हो गया है।
अब होए मृत्यु तिस की जरूर।
मैनूं इस गल दा यकीन है ते गुरु हरगोबिंद साहिब महाराज दी अवश्य मौत हो जावेगी।
मैं कई बार लीनो पतियाए।
आपदी वडियाई आप ही करी जांदा है, कहिंदा मैं बहुत वारी प्रत्या के अजमा के वेख लिया है।
मुख कहो बाक ने निफल जाए।
मैं जो भी मुंह बचन कहना कदे निष्फल ते जांदा ही नहीं है, कोई चाहिदा बचन भी आखे चलो मन लिया, एवं किसी का बुरा करी जाना, बुरा सोची जाना, ये ते कोई चंगी गल नहीं हुंदी।
बल करा मात को मोहे माहे।
घर वाले नू रूप नाल कहिंदा तेनू पता मेरे विच भी करा मात है, ते करा मात दा बल शक्ति अजमत दा बल मेरे विच भी बहुत है।
अर्जन लखे एक और नाहे।
मेरी करामात दे बल नू केवल गुरु अर्जन देव महाराज ही जानदे ने, होर नहीं कोई समझ सकदा।
सो डरत रहत मोते विशाल।
ते गुरु अर्जन देव महाराज दा सुभा सी दयालु कृपालु, और ओ वड्डा होण करके पृथ्वी दा मान सम्मान करदे सन, इसे लिए पृथ्वी हुण उस गुण नू की कहिंदा है, कहिंदा इसे लिए ते मेरे कोल बहुत डरदे रहिंदे हन।
पद करे बंदना मिलन काल।
जदों भी मेनू मिलदे ने उस वेले मेरे चरणा ते आके झुकदे ने, मत्था टेकदे हन।
नह महादेव ते भय करंत।
नाल ही कहिंदा महादेव ते उहनां दा भरा ही है ना, ओह तो बिलकुल नहीं डरदे, क्योंकि वह नेक नीयत वाला सी, साफ दिल सी, शुद्ध भावना रखदा सी, उदों डरन दी लोड़ भी कोई नहीं सी।
होरा सुभाव नै कुछ बिलंत।
क्योंकि महादेव दा बहुत भोला सुभाव है, सिद्धा सादा निष्कपट है, ओहदे कोलों भोरा भी नहीं, ओह डरदे।
सुत मरे पिछारी बनै दीन।
लो मियां बीबी दोवें गल्लां कर रहे ने, कहिंदे हुण जदों साहिबजादा चढ़ाई कर गया ना, ते पिछों बहुत आजत निमाणे बन जाणगे।
नहीं निपजाए आसहीन।
ਵੱਡੀ ਉਮਰ ਹੋ ਗਈ ਹੈ, ਫਿਰ ਬਾਅਦ ਵਿੱਚ ਕੋਈ ਪੁੱਤਰ ਹੋਣ ਦੀ ਆਸ ਹੀ ਖਤਮ ਹੋ ਜਾਵੇਗੀ ਤੇ ਫਿਰ ਕੁਝ ਵੀ ਨੀ ਇਹਨਾਂ ਦੇ ਪਾਸੋਂ ਹੋਵੇਗਾ।
ਸੁਨਕੰਤ ਬੈਨ ਕਰਮੋ ਸੁਚੈਨ,
ਪ੍ਰਿਥੀਏ ਦੇ ਬਚਨ ਸੁਣ ਕੇ ਬੀਬੀ ਕਰਮੋ ਵੀ ਉਹ ਜਿਹੇ ਸੁਭਾਅ ਵਾਲੀ ਸੀ, ਕਹਿੰਦੀ ਹਾਂ ਹੁਣ ਮੇਰੇ ਮਨ ਨੂੰ ਕੋਈ ਸ਼ਾਂਤੀ ਮਿਲ ਗਈ ਹੈ।
ਹਰਖ ਧਾਰ ਪੁਲ ਫਲ ਨੈਣ,
ਤੇ ਉਹ ਬੜੀ ਮਨ ਵਿੱਚ ਖੁਸ਼ੀ ਧਾਰਨ ਕੀਤੀ ਹੈ, ਖੁਸ਼ੀ ਵਿੱਚ ਨੇਤਰ ਵੀ ਇਹਦੇ ਫੁੱਲ ਵਾਂਗੂ ਖਿੜੇ ਹੋਏ ਹਨ।
ਬਚਨ ਸਾਜ ਤੁਮਰੋ ਜੇ ਹੋਏ,
ਕੀ ਕਹਿੰਦੀ ਆ ਪ੍ਰਿਥੀਏ ਨੂੰ, ਕਹਿੰਦੀ ਪਤੀ ਦੇਵ ਜੀ ਜੇ ਤੁਹਾਡੇ ਕਹੇ ਬਚਨ ਜੇ ਕਿਤਰੇ ਸੱਚੇ ਹੋ ਜਾਣ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੜਾਈ ਕਰ ਜਾਣ,
ਇਸ ਸਮ ਸ਼ਾਹ ਨਹਿ ਅਪਰ ਕੋਏ,
ਇਹਦੇ ਵਰਗੀ ਖੁਸ਼ੀ ਇਹਦੇ ਵਰਗਾ ਉਤਸ਼ਾਹ ਕੋਈ ਹੋਰ ਸਾਡੇ ਲਈ ਨਹੀਂ ਹੋ ਸਕਦਾ।
ਜਿਸ ਨਿਕਟ ਬੀਸ ਦਸ ਗ੍ਰਾਮ ਰਾਜ,
ਬੀਬੀ ਕਰਮੋ ਕੀ ਕਹਿੰਦੀ ਆ ਵੀ ਜਿਸ ਆਦਮੀ ਦੇ ਕੋਲੇ ਦਸ ਵੀ ਪਿੰਡਾਂ ਦਾ ਰਾਜ ਹੋਵੇ, ਕੁਛ ਪਿੰਡਾਂ ਦਾ ਚੌਧਰੀ ਮਾਲਕੀਆਂ ਨਾਲ ਹੱਕ ਰੱਖਦਾ ਹੋਵੇ,
ਵੱਡ ਹੋਏ ਖਰਚ ਚੁੱਟਿਓ ਸਮਾਜ,
ਤੇ ਕਿਸੇ ਵੇਲੇ ਬਹੁਤਾ ਖਰਚ ਲੋੜ ਤੋਂ ਵੱਧ ਕਰ ਬੈਠੇ ਤੇ ਉਹਦਾ ਸਾਰਾ ਸਾਜੋ ਸਾਮਾਨ ਘਰ ਬਾਰ ਰਾਜ ਭਾਗ ਖਤਰੇ ਵਿੱਚ ਪੈ ਜਾਵੇ,
ਇਸ ਟਿਗ ਅਚਾਨਕੈ ਬਨ ਸੋ ਜਾਏ,
ਉਹਦੇ ਕੋਲੇ ਆ ਕੇ ਕੋਈ ਇਹੋ ਜਿਹਾ ਸਬੱਬ ਬਣ ਜਾਵੇ, ਕੋਈ ਇਹੋ ਜਿਹੀ ਭਾਵੀ ਵਰਤ ਜਾਵੇ,
ਸਭ ਚੱਕਰ ਵਰਤ ਕੋ ਰਾਜ ਪਾਏ,
ਨੌਖਣ ਪ੍ਰਿਥਵੀ ਦਾ ਸਾਰੀ ਧਰਤੀ ਦਾ ਚੱਕਰਵਰਤੀ ਪਾਤਸ਼ਾਹ ਬਣ ਜਾਵੇ, ਜਿਹਦਾ ਚਾਰੇ ਚੱਕਾਂ ਵਿੱਚ ਚਾਰੇ ਦਿਸ਼ਾ ਦੇ ਵਿੱਚ ਸਾਰੀ ਧਰਤੀ ਤੇ ਹੁਕਮ ਚੱਲਦਾ ਹੋਵੇ,
ਇਸ ਬੇਦੋ ਸ਼ਾਹ ਹਮਰੇ ਸੋ ਹੋਏ,
ਲੋ ਜੇ ਸਾਹਿਬ ਜਾਦਾ ਚੜਾਈ ਕਰ ਜਾਵੇ ਤੇ ਸਾਨੂੰ ਤੇ ਜਿਵੇਂ ਕੋਈ ਚੱਕਰਵਰਤੀ ਰਾਜ ਮਿਲ ਜਾਵੇ, ਸਾਰੀ ਦੁਨੀਆਂ ਦੀ ਪਾਤਸ਼ਾਹੀ ਮਿਲ ਜਾਵੇ, ਇੰਨੀ ਖੁਸ਼ੀ ਤੇ ਇੰਨਾ ਉਤਸ਼ਾਹ ਸਾਡੇ ਘਰ ਦੇ ਵਿੱਚ ਪੈਦਾ ਹੋਵੇਗਾ।
ਗੁਰਤਾ ਸੋ ਪਾਏ ਹਮ ਬੰਸ ਜੋਏ,
ਜਿਹੜੀ ਸਾਡੀ ਬੰਸ ਹੈ, ਮਿਹਰਬਾਨ ਰਿਸ਼ੀਏ ਦਾ ਪੁੱਤਰ ਸੀ ਵੀ ਸਾਡੀ ਬੰਸ ਵਿੱਚ ਫਿਰ ਗੁਰਤਾ ਗੱਦੀ ਆ ਜਾਵੇਗੀ।
ਸੰਬਤ ਹਜ਼ਾਰ ਲਗ ਹੋਏ ਪੂਜ,
ਗੁਰੂ ਨਾਨਕ ਸਾਹਿਬ ਦੀ ਗੱਦੀ ਹੈ ਤੇ ਹਜ਼ਾਰਾਂ ਸਾਲ ਸਿਰ ਰਹਿਣੀ ਹੈ ਤੇ ਹਜ਼ਾਰਾਂ ਸਾਲ ਸਾਡੀ ਜਿਹੜੀ ਔਲਾਦ ਹੈ, ਸਾਡੀ ਸੰਤਾਨ ਹੈ, ਸਾਡੀ ਬੰਸ ਹੈ, ਉਹਦੀ ਪੂਜਾ ਹੋਇਆ ਕਰੇਗੀ।
ਜਗ ਜੇ ਸਮਾਨ ਨੈ ਔਰ ਦੂਜ,
ਇਸ ਗੁਰਤਾ ਗੱਦੀ ਦੇ ਸਮਾਨ ਸੰਸਾਰ ਦੇ ਵਿੱਚ ਹੋਰ ਕੋਈ ਦੂਜੀ ਵਸਤੂ, ਕੋਈ ਪਦਵੀ, ਕੋਈ ਰੁਤਬਾ ਹੈ ਹੀ ਨਹੀਂ ਹੈ।
ਜੰਤ ਪਾਏ ਬਨ ਸਿੱਖ ਬ੍ਰਿੰਦ,
ਲੋ ਬਹੁਤ ਸਾਰੇ ਸਿੱਖ ਬਣਨਗੇ ਤੇ ਸਾਡੇ ਚਰਨਾਂ ਨੂੰ ਪੂਜਿਆ ਕਰਨਗੇ,
ਬੰਦਾ ਆਨੰਦ ਚੰਦਾ ਮਨਿੰਦ,
ਚੰਦਰਮਾ ਵਾਂਗੂ ਸਾਡੀ ਸੰਤਾਨ ਦਾ ਤੇਜ ਪ੍ਰਤਾਪ ਹੋਵੇਗਾ ਪੂਰਨਮਾਸ਼ੀ ਦੇ ਚੰਦਰਮਾ ਵਾਂਗੂ, ਤੇ ਲੋਕ ਮੱਥਾ ਟੇਕਿਆ ਕਰਨਗੇ, ਦਰਸ਼ਨ ਦੀਦਾਰੇ ਕਰਿਆ ਕਰਨਗੇ।
ਇਹ ਮਚਿਤ ਹੈ ਪਾਪ ਕਿਮ ਹੋਏ ਅਨਰਥ,
ਇਹ ਆਪਣੇ ਮਨ ਦੇ ਵਿੱਚ ਦੋਨੋ ਮੀਆਂ ਬੀਬੀ ਪਾਪ ਚਤੁਰੇ ਨੇ ਤੇ ਕਿਵੇਂ ਨਾ ਕਿਵੇਂ ਇਹ ਅਨਰਥ ਇਹ ਉਪਦਰਵ ਹੋ ਜਾਵੇ, ਪਾਪ ਸਾਹਿਬਜ਼ਾਦੇ ਦੀ ਮੌਤ ਚਾਹੁੰਦੇ ਹਨ।
ਜਿਮ ਕੇਰ ਠਟਨ ਸਭ ਹੈ ਬੇਅਰਥ,
ਕਵੀ ਜੀ ਕਹਿੰਦੇ ਨੇ ਜੋ ਮਰਜ਼ੀ ਬੁਰਾ ਸੋਚ ਲੈਣ ਪਰ ਇਹਨਾਂ ਦਾ ਜੋ ਵੀ ਦਲੀਲ ਧਾਰਨ ਕੀਤੀ ਆ ਸਾਰੀ ਬੇਕਾਰ ਹੋ ਜਾਵੇਗੀ।
ਬੜ ਪ੍ਰੀਤ ਪਾਪ ਸੋ ਦਿਵਸ ਰਹਿਣ,
ਦਿਨ ਰਾਤ ਇਹਨਾਂ ਦੀ ਪਾਪਾਂ ਦੇ ਨਾਲ ਬਹੁਤ ਪ੍ਰੀਤ ਮੁਹੱਬਤ ਬਣੀ ਹੋਈ ਹੈ,
ਪਰ ਹੈ ਸੋ ਨਰਕ ਇਮ ਜਾਨ ਪਹਿਨਾ,
ਪਰ ਇਹ ਜਾਣ ਕੇ ਡਰਦੇ ਨੇ ਵੀ ਸਾਨੂੰ ਅੱਗੇ ਜਾ ਕੇ ਵੀ ਨਰਕਾਂ ਵਿੱਚ ਪੈਣਾ ਪਵੇਗਾ, ਅਸੀਂ ਜਦੋਂ ਕਿਸੇ ਦਾ ਬੁਰਾ ਚਿਤ ਵਧੇ ਹਾਂ ਤੇ ਵੱਡਾ ਪਾਪ ਹੀ ਹੈ ਨਾ। ਸਤਿਗੁਰੂ ਤਾਂ ਕਹਿੰਦੇ ਨੇ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨੀ ਪਾਈ ਮੀਤ, ਆਦਮੀ ਆਪਣੇ ਦੁੱਖ ਨਾਲ ਓਨਾ ਦੁਖੀ ਨਹੀਂ ਹੁੰਦਾ ਜਿੰਨਾ ਦੂਜੇ ਦੇ ਸੁੱਖ ਨੂੰ ਵੇਖ ਕੇ ਦੁਖੀ ਹੋ ਜਾਂਦਾ, ਇਹ ਮਨੁੱਖ ਦਾ ਸੁਭਾਅ ਹੀ ਹੈ, ਕਿਸੇ ਦੇ ਔਗੁਣ ਵੇਖਦਾ ਤੇ ਆਪਦੇ ਗੁਣ ਦੇਖਦਾ, ਕਿਸੇ ਦੇ ਸੁੱਖ ਨੂੰ ਦੇਖਦਾ ਆਪਦੇ ਦੁੱਖ ਨੂੰ ਦੇਖਦਾ ਰਹਿੰਦਾ, ਪਰ ਸਾਨੂੰ ਚਾਹੀਦਾ ਇਹ ਹੈ ਅਸੀਂ ਦੂਜੇ ਦੇ ਗੁਣ ਵੇਖੀਏ ਤੇ ਦੂਜੇ ਨੂੰ ਸੁਖੀ ਦੇਖ ਕੇ ਤੇ ਖੁਸ਼ ਹੋਈਏ, ਪਰ ਸਾਡਾ ਸੁਭਾਅ ਉਲਟਾ ਬਣਿਆ ਹੋਇਆ। ਇਸੇ ਲਈ ਕਵੀ ਜੀ ਕਹਿੰਦੇ ਨੇ ਵੀ ਇਹ ਨਰਕਾਂ ਦੇ ਵਿੱਚ ਜਾਣ ਤੋਂ ਡਰਦੇ ਵੀ ਨਹੀਂ, ਐਸਾ ਮਨ ਦੇ ਵਿੱਚ ਬੁਰਾ ਚਿਤਵ ਰਹੇ ਹਨ।
ਇਨਕੇ ਆਨੰਦ ਦੁਰ ਦੁਰ ਕਰੰਤ,
ਇਹ ਲੋਕ ਲੋਕ ਖੁਸ਼ੀਆਂ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ ਭਾਵ ਇਹੋ ਜਿਹੀਆਂ ਗੱਲਾਂ ਕਰਕੇ ਬੁਰੀਆਂ ਨਖੇਦ ਪਾਪ ਵਾਲੀਆਂ ਖੁਸ਼ ਹੋ ਰਹੇ ਹਨ।
ਬਹੁ ਦੁਸ਼ਟ ਬੁੱਧ ਪਰ ਦੁਖ ਚਾਹੰਤ,
ਬੜੀ ਦੁਸ਼ਟਾਈ ਵਾਲੀ ਬੁੱਧੀ ਹੈ, ਮਲੇਸ਼ਾਂ ਵਾਲੀ ਬੁੱਧੀ ਹੈ ਤੇ ਪਰਾਏ ਦਾ ਦੁੱਖ ਹੀ ਵੇਖਣਾ ਚਾਹੁੰਦੇ ਹਨ।
ਇਸ ਲੋਕ ਅਜਸ ਨੇ ਡਰੈ ਕੂਰ,
ਇਹ ਐਸੇ ਝੂਠੇ ਨੇ, ਇਸ ਲੋਕ ਦੇ ਵਿੱਚ ਸਾਡੀ ਨਿੰਦਿਆ ਹੋਵੇਗੀ, ਨਿਰਾਦਰੀ ਹੋਵੇਗੀ, ਲੋਕ ਸਾਡਾ ਅਪਜਸ ਕਰਨਗੇ, ਇਸ ਗੱਲ ਤੋਂ ਵੀ ਡਰਦੇ ਨਹੀਂ।
ਪਰ ਲੋਕ ਨਰਕ ਪ੍ਰਾਪਤ ਜ਼ਰੂਰ,
ਅੱਗੇ ਪ੍ਰਲੋਕ ਵਿੱਚ ਜਾ ਕੇ ਸਾਨੂੰ ਕੁੰਭੀ ਨਰਕ ਵਿੱਚ ਜਾ ਕੇ ਡਿੱਗਣਾ ਪੈਣਾ, ਇਸ ਗੱਲ ਦਾ ਵੀ ਭੈ ਨਹੀਂ ਕਰਦੇ।
ਸ੍ਰੀ ਹਰਗੋਬਿੰਦ ਜੀ ਦਿਵਸ ਪੰਚ,
ਇਧਰ ਸ਼੍ਰੀ ਕੇਸਾਂ ਇਸ ਤਰ੍ਹਾਂ ਦੀਆਂ ਗੁੰਦਾਂ ਗੁੰਦਦੇ ਨੇ ਤੇ ਦੂਜੇ ਪਾਸੇ ਕਵੀ ਜੀ ਕਹਿੰਦੇ ਨੇ ਸਾਹਿਬ ਜ਼ਿਆਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੀਤਲਾ ਨਿਕਲੀ ਨੂੰ 5 ਦਿਨ ਹੋ ਗਏ।
ਦੁੱਖ ਭਇਓ ਅਧਿਕ ਸੁਖ ਹੈ ਨਾਰੰਚ,
ਦੁੱਖ ਹੀ ਵੱਧਦਾ ਜਾ ਰਿਹਾ ਹੈ ਤੇ ਰਾਈ ਪਰ ਵੀ ਸੁਖ ਨਹੀਂ ਦਿਖਾਈ ਦੇ ਰਿਹਾ।
ਵਿਸਫੋਟ ਭਏ ਇੱਕ ਵਾਰ ਬਿੰਦ,
ਲੋਕ ਕਹਿੰਦੇ ਨੇ ਸਾਰੇ ਸ਼ਰੀਰ ਤੇ ਬੜੇ ਜ਼ਹਿਰੀਲੇ ਫੋੜੇ ਹੀ ਫੋੜੇ ਭਰ ਗਏ ਹਨ।
ਚਮਕੈ ਵਿਸਾਲ ਮੁਕਤਾ ਮਨਿੰਦ,
ਲਾਲ ਲਾਲ ਉਹਨਾਂ ਦੇ ਮੂੰਹ ਨੇ ਤੇ ਜਿਵੇਂ ਮੋਤੀ ਹੁੰਦੇ ਨੇ ਨਾ ਤੇ ਮੋਤੀਆਂ ਵਾਂਗ ਉਹ ਪਾਕ ਲਹੂ ਦੇ ਨਾਲ ਭਰੇ ਹੋਏ ਚਮਕ ਰਹੇ ਹਨ।
ਨੈ ਖਾਨ ਪਾਨ ਨੈ ਬਾਗ ਪਾਖ,
ਲੋਕ ਕਹਿੰਦੇ ਨੇ ਮਾਤਾ ਗੰਗਾ ਜੀ ਤੇ ਨਾਲ ਹੀ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾ ਤੇ ਕੁਛ ਖਾ ਪੀ ਸਕਦੇ ਨੇ ਤੇ ਨਾ ਹੀ ਕੋਈ ਬਚਨ ਬੋਲ ਸਕਦੇ ਹਨ।
ਤੂਸਨ ਰਹੰਤ ਨੈ ਖੋਲ ਆਖ,
ਚੁੱਪਚਾਪ ਹੀ ਰਹਿੰਦੇ ਨੇ ਤੇ ਨੇਤਰ ਵੀ ਬੰਦ ਨੇ ਤੇ ਨੇਤਰ ਵੀ ਕਦੀ ਨੀ ਖੋਲਦੇ।
ਕਰ ਮ੍ਰਿਦੁਲ ਸੇਜ ਤੂੰ ਲਾਦ ਪਾਏ,
ਮਾਤਾ ਗੰਗਾ ਜੀ ਤੇ ਉਹਨਾਂ ਨੂੰ ਬੜੀ ਕੋਮਲ ਸੇਜਾ ਤੇ ਕੋਈ ਰੂਹ ਵਿਛਾ ਕੇ ਕੋਈ ਹੋਰ ਕੋਈ ਪੋਲੀ ਚੀਜ਼ ਵਿਛਾ ਕੇ ਤੇ ਉਹਦੇ ਉੱਤੇ ਸਾਹਿਬਜ਼ਾਦੇ ਨੂੰ ਪਾਉਂਦੇ ਹਨ।
ਜਿਸ ਦਿੱਤੀਆ ਮਸੇ ਪਾਸੋ ਫਿਰਾਏ,
ਗੁਰੂ ਮਹਾਰਾਜ ਤੋਂ ਪਾਸਾ ਵੀ ਨਹੀਂ ਲਿਆ ਜਾਂਦਾ, ਮਸਾਂ ਮਸਾਂ ਦੂਜਾ ਪਾਸਾ ਲੈਂਦੇ ਨੇ ਕਿਉਂਕਿ ਸਾਰੇ ਸਰੀਰ ਤੇ ਫੋੜੇ ਫਿਣਸੀਆਂ ਭਰੇ ਪਏ ਨੇ, ਪਾਸਾ ਲਿਆ ਹੀ ਨਹੀਂ ਜਾਂਦਾ, ਬੜੀ ਤਕਲੀਫ ਦੇ ਵਿੱਚ ਹਨ।
ਅੰਗ ਪਿਲ ਪਿਲ ਕਰੰਤ,
ਗੱਲ ਕੀ ਆ ਕਵੀ ਜੀ ਕਹਿੰਦੇ ਨੇ ਜੇ ਹੱਥ ਨੂੰ ਬਾਂਹ ਨੂੰ ਲੱਤ ਨੂੰ ਕਿਸੇ ਵੀ ਅੰਗ ਨੂੰ ਹੱਥ ਲਾਉਂਦੇ ਨੇ ਨਾ ਉੱਥੇ ਛਾਲੇ ਭਰੇ ਹੋਏ ਨੇ, ਪਿਲ ਪਿਲ ਕਰਦੇ ਹਨ।
ਇੱਕ ਪਾਸ ਪਰੇ ਫਿਰ ਚਿਰਲੋ ਬਿਤੰਤ,
ਇੱਕੋ ਪਾਸੇ ਪਏ ਕਾਫੀ ਸਮਾਂ ਬਤੀਤ ਕਰ ਦਿੰਦੇ ਨੇ ਕਿਉਂਕਿ ਪਾਸਾ ਲਿਆ ਹੀ ਨਹੀਂ ਜਾਂਦਾ, ਸਰੀਰ ਨੂੰ ਬੜਾ ਕਸ਼ਟ ਮਹਿਸੂਸ ਹੋ ਰਿਹਾ ਹੈ।
ਇੱਕ ਮਾਤ ਗੰਗ ਚਿੰਤਾ ਬਿਲੰਦ,
ਮਾਤਾ ਗੰਗਾ ਜੀ ਨੂੰ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਾਲਤ ਵੇਖ ਕੇ ਬਹੁਤ ਹੀ ਚਿੰਤਾ ਸਤਾ ਰਹੀ ਹੈ।
ਸਤਿਗੁਰ ਸਹਾਏ ਹੋਇ ਆਨੰਦ ਕੰਦ,
ਨਾਲੀ ਅਰਦਾਸਾਂ ਬੇਨਤੀਆਂ ਕਰਦੀ ਹੈ ਵੀ ਸਤਿਗੁਰੂ ਅੰਗ ਸੰਗ ਸਹਾਈ ਹੋਣ ਕਿਉਂਕਿ ਸਤਿਗੁਰੂ ਆਨੰਦ ਦੇ ਕੰਧ ਦਾਤਾ ਹਨ।
ਮੈਂ ਦੀਨ ਬਹੁਤ ਇਹ ਦਰਬ ਮੋਰ,
ਮਾਤਾ ਗੰਗਾ ਅਰਦਾਸਾਂ ਕਰਦੀ ਸੱਚੇ ਪਾਤਸ਼ਾਹ ਮੈਂ ਤੇ ਬਹੁਤ ਗਰੀਬਣੀ ਹਾਂ ਤੇ ਮੇਰਾ ਤਾਂ ਨੀ ਮੇਰਾ ਸਾਹਿਬ ਜ਼ਿਆਦਾ ਹੈ।
ਅਧਿਕ ਹੋਰ,
ਇਹ ਬੜਾ ਭਿਆਨਕ ਦੁੱਖ ਕਸ਼ਟ ਆ ਗਿਆ ਹੈ ਸਾਹਿਬਜ਼ਾਦੇ ਤੇ ਤੇ ਕਿਰਪਾ ਕਰੋ ਤੁਸੀਂ ਮਹਾਰਾਜ ਇਸ ਨੂੰ ਨਾਸ ਕਰ ਦਿਓ।
ਕਰੁਣਾ ਨਿਧਾਨ ਜ਼ਾਹਰ ਜਹਾਨ,
ਇਹ ਵਾਹਿਗੁਰੂ ਜੀ ਤੁਸੀਂ ਕਿਰਪਾ ਦੇ ਖਜ਼ਾਨੇ ਸਾਰੇ ਸੰਸਾਰ ਵਿੱਚ ਬੜੇ ਜ਼ਾਹਰ ਪ੍ਰਸਿੱਧ ਹੋ।
ਦੀਨਾ ਨਾਥ ਸੁਖ ਕਰ ਸੁਜਾਨ,
ਤੁਸੀਂ ਦੀਨਾ ਦੇ ਨਾਥ ਬੰਧੂ ਹੋ, ਦੀਨਾ ਦੇ ਸਵਾਮੀ ਹੋ ਤੇ ਸੁਜਾਨ ਬਹੁਤ ਦਾਨਸ਼ਵਾਰ ਤੇ ਬਹੁਤ ਸੁਗੜ ਸੁਜਾਨ ਤੇ ਸੁਖ ਕਰੋ।
ਦਿਨ ਰੈਨ ਬੈਨ ਬਿਨ ਚੈਨ ਏਵ,
ਦਿਨ ਰਾਤ ਮਾਤਾ ਜੀ ਬਿਨਾਂ ਚੈਨ ਤੋਂ ਅਰਦਾਸਾਂ ਬੇਨਤੀਆਂ ਜੋਦੜੀਆਂ ਪ੍ਰਾਰਥਨਾ ਕਰਦੇ ਰਹਿੰਦੇ ਹਨ।
ਗੰਗਾ ਪਨੰਤ ਜਸ ਦੇਵ ਦੇਵ,
ਦੇਵਤਿਆਂ ਦੇ ਵੀ ਦੇਵ ਪੂਜਨੀਕ ਹੈ ਅਕਾਲ ਪੁਰਖ ਜਾਂ ਗੁਰ ਜੈਸਾ ਨਾਹੀ ਕੋ ਦੇਵ, ਦੇਵਤਿਆਂ ਦੇ ਵੀ ਪੂਜ ਗੁਰੂ ਨਾਨਕ ਸਾਹਿਬ ਦਾ ਜਸ ਕਰਦੀ ਰਹਿੰਦੀ ਹੈ।
ਬਾਰ ਬਾਰ
ਸਾਹਿਬਜ਼ਾਦੇ ਦੀ ਹਾਲਤ ਵੇਖੀ ਨਹੀਂ ਜਾਂਦੀ, ਕਈ ਵਾਰੀ ਮਾਤਾ ਜੀ ਵੈਰਾਗ ਦੇ ਵਿੱਚ ਹੌਂਕੇ ਵੀ ਲੈਂਦੇ ਨੇ, ਰੋਣ ਵੀ ਲੱਗ ਜਾਂਦੇ ਹਨ।
ਇੱਕ ਭਰਤ ਡਰਤ ਬਹੁ ਬੂੰਦ ਬਾਰ,
ਤੇ ਨੇਤਰਾਂ ਵਿੱਚ ਜਲ ਭਰੇ ਆਉਂਦਾ ਹੈ ਤੇ ਬਾਰ ਬਾਰ ਜਿਹੜੀਆਂ ਬੂੰਦਾਂ ਥੱਲੇ ਡਿੱਗਦੀਆਂ ਹਨ।
ਸੋਤੇ ਅੰਗ ਬਿਲੋਕਤ ਟੱਕ ਲਗਾਏ,
ਕਵੀ ਜੀ ਕਹਿੰਦੇ ਨੇ ਇੱਕ ਟੱਕ ਨਿਗਾਹ ਲਾ ਕੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਵੇਖਦੀ ਰਹਿੰਦੀ ਹੈ।
ਕਬ ਅਮਨ ਪਿਖੈ ਨਿਸ਼ਚਲ ਰਹਾਏ,
ਕਦੇ ਮਾਤਾ ਗੰਗਾ ਜੀ ਧਰਤੀ ਵੱਲ ਦੇਖਣ ਲੱਗ ਜਾਂਦੇ ਨੇ ਕਿਉਂਕਿ ਮਾਤਾ ਜੀ ਬਹੁਤ ਫਿਕਰ ਵਿੱਚ ਨੇ, ਬੜੀ ਉਦਾਸੀ ਵਿੱਚ ਨੇ, ਕਦੇ ਸਾਹਿਬਜ਼ਾਦੇ ਦੇ ਅੰਗਾਂ ਵੱਲ ਤੱਕਦੇ ਨੇ, ਕਦੀ ਬਾਂਹ, ਕਦੀ ਲੱਤ, ਕਦੀ ਮੂੰਹ ਵੱਲ, ਚਿਹਰੇ ਵੱਲ ਤੱਕਦੇ ਨੇ, ਤੇ ਕਦੇ ਧਰਤੀ ਵੱਲ ਦੇਖਣ ਲੱਗ ਜਾਂਦੇ ਨੇ ਵੀ ਕਿਹੋ ਜਿਹੀ ਹਾਲਤ ਬਣ ਚੁੱਕੀ ਹੈ।
ਬਹੁ ਭਈ ਦੂਬਰੀ ਦੇਹ ਜਾਹੇ,
ਬਸ ਮਾਤਾ ਗੰਗਾ ਜੀ ਨੂੰ ਖਾਣਾ ਪੀਣਾ ਭੁੱਲ ਗਿਆ ਤੇ ਦੇਹ ਵੀ ਬਹੁਤ ਕਮਜ਼ੋਰ ਹੋ ਗਈ ਹੈ।
ਰਹਿ ਬੈਠ ਨਿਕਟ ਮੁਖ ਮੋਨ ਤਾਹੇ,
ਬਸ ਮਾਤਾ ਗੰਗਾ ਜੀ ਚੁੱਪ ਚਾਪ ਖਾਮੋਸ਼ ਹੋ ਕੇ ਸਾਹਿਬਜ਼ਾਦੇ ਕੋਲ ਬੈਠੇ ਰਹਿੰਦੇ ਨੇ, ਜਿਵੇਂ ਕੋਈ ਪੱਥਰ ਦੀ ਮੂਰਤੀ ਹੁੰਦੀ, ਉਸ ਤਰ੍ਹਾਂ ਦਾ ਸੁਭਾਅ ਬਣ ਗਿਆ।
ਨਿਮ ਪੰਜ ਦਿਵਸ ਲੱਗ ਦੁੱਖ ਵਿਸਾਲ,
ਕਵੀ ਜੀ ਕਹਿੰਦੇ ਨੇ ਇਸ ਤਰ੍ਹਾਂ 5 ਦਿਨ ਬੀਤ ਗਏ ਨੇ, ਸਾਹਿਬਜ਼ਾਦੇ ਨੂੰ ਬੜਾ ਭਾਰੀ ਦੁੱਖ ਸਹਾਰਨਾ ਪੈ ਰਿਹਾ ਹੈ।
ਸਭ ਕੁਟੰਬ ਦਾਸ ਦਾਸੀਨ ਜਾਲ,
ਜਿੰਨਾ ਗੁਰੂ ਕਾ ਪਰਿਵਾਰ ਹੈ, ਦਾਸ ਦਾਸੀਆਂ ਨੇ, ਸੇਵਾਦਾਰ ਨੇ, ਨਾਦੀ ਬਿੰਦੀ ਸੰਤਾਨ ਹੈ, ਉਹ ਸਾਰੇ ਬੜੇ ਦੁਖੀ ਹੋ ਰਹੇ ਹਨ।
ਨੈ ਕਰਤ ਕੋਏ ਰੁਚ ਸੋ ਆਹਾਰ,
ਕਿਸੇ ਨੂੰ ਰੁਚੀ ਦੇ ਨਾਲ ਭੋਜਨ ਛਕਣ ਨੂੰ ਵੀ ਦਿਲ ਨਹੀਂ ਕਰਦਾ, ਸਾਰੇ ਬੜੇ ਉਦਾਸ ਜੇ ਰਹਿੰਦੇ ਹਨ।
ਉਹ ਬਿਘਨ ਦੇ ਕਰ ਨਾ ਸੰਭਾਰ,
ਉਹਨਾਂ ਦੇ ਹਿਰਦੇ ਵਿੱਚ ਬੜੀ ਉਦਾਸੀ ਹੈ, ਮਾਯੂਸੀ ਛਾਈ ਹੋਈ ਹੈ ਤੇ ਕਿਸੇ ਨੂੰ ਆਪਣੇ ਸਰੀਰ ਦੀ ਸੰਭਾਲ ਦਾ ਫਿਕਰ ਹੀ ਨਹੀਂ ਹੈ।
ਇਸ ਮੈਂ ਨਾ ਸੁਪਤ ਬਹੁ ਰਹਿਤ ਜਾਗ,
ਰਾਤ ਨੂੰ ਵੀ ਸੌਂਦੇ ਨੇ ਦਾਸ ਦਾਸੀਆਂ, ਮਾਤਾ ਗੰਗਾ ਜੀ, ਗੁਰੂ ਕਾ ਪਰਿਵਾਰ, ਤੇ ਬਹੁਤੇ ਜਾਗਦੇ ਰਹਿੰਦੇ ਹਨ।
ਕਰ ਗੰਗ ਪੁੱਤਰ ਬਾਤੈ ਸੁਹਾਗ,
ਨਾਲ ਹੀ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਵੀ ਹੁਣ ਸਾਹਿਬਜ਼ਾਦੇ ਦੇ ਉੱਤੇ ਕਦੋਂ ਸਤਿਗੁਰੂ ਦੀ ਕਿਰਪਾ ਹੋਵੇਗੀ, ਕਦੋਂ ਬੁਖਾਰ ਲੱਥੇਗਾ, ਕਦੋਂ ਚੇਚਕ ਹਟੇਗੀ, ਕਦੋਂ ਬਿਮਾਰੀ ਖਹਿੜਾ ਛੱਡੇਗੀ, ਇਹੀ ਗੱਲਾਂ ਕਰਦੇ ਰਹਿੰਦੇ ਹਨ।
ਗੁਰੇ ਅਰਜਨ ਟਿਕ ਭਾਖਤ ਜਾਏ,
ਕਈ ਵਾਰੀ ਦਾਸ ਦਾਸੀਆਂ ਗੁਰਸਿੱਖ ਮਾਤਾ ਗੰਗਾ ਜੀ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਵੀ ਬੇਨਤੀਆਂ ਕਰਦੇ ਹਨ।
ਜਿਨ ਰੈਨ ਗੰਗ ਨੈ ਅਸਨ ਖਾਏ,
ਸੇਵਾਦਾਰ ਜਾ ਕੇ ਦੱਸਦੇ ਨੇ ਗੁਰੂ ਮਹਾਰਾਜ ਨੂੰ ਕਿ ਮਾਤਾ ਗੰਗਾ ਜੀ ਨਾ ਦਿਨੇ ਨਾ ਰਾਤ ਨੂੰ ਭੋਜਨ ਨਹੀਂ ਛਕਦੇ, ਕਿਉਂ? ਸਾਹਿਬਜ਼ਾਦੇ ਦੀ ਫਿਕਰ ਦੇ ਵਿੱਚ ਉਹਨਾਂ ਨੂੰ ਭੁੱਖ ਲੱਗਣੋਂ ਹਟ ਗਈ ਹੈ ਤੇ ਭੋਜਨ ਲੰਗਰ ਪਾਣੀ ਛਕਣੋਂ ਵੀ ਹਟ ਗਏ ਹਨ।
ਸੁਣ ਦੇ ਧੀਰ ਨਾ ਕਰੋ ਤਰਾਸ,
ਗੁਰੂ ਅਰਜਨ ਦੇਵ ਮਹਾਰਾਜ ਸੁਣ ਕੇ ਧੀਰਜ ਦਿੰਦੇ ਨੇ, ਹੌਸਲਾ ਅਫਜ਼ਾਈ ਕਰਦੇ ਨੇ, ਮਾਤਾ ਗੰਗਾ ਜੀ ਨੂੰ ਆਖਦੇ ਨੇ ਤੁਸੀਂ ਡਰੋ ਨਾ,
ਇੱਕ ਪਰ ਬ੍ਰਹਮ ਕੀ ਧਰੋ ਆਸ,
ਤੁਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਆਸ ਰੱਖੋ, ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖੋ, ਤਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾਸ, ਜਦੋਂ ਇੱਕ ਤੇ ਭਰੋਸਾ ਕਰ ਲਈਏ ਤੇ ਵਾਹਿਗੁਰੂ ਸਾਡੀ ਅਰਦਾਸ ਪੂਰੀ ਕਰ ਦਿੰਦਾ ਹੈ।
ਗੁਰੂ ਨਾਨਕ ਇਨਕੇ ਨਿਤ ਸਹਾਏ,
ਗੁਰੂ ਅਰਜਨ ਦੇਵ ਮਹਾਰਾਜ ਮਾਤਾ ਗੰਗਾ ਜੀ ਨੂੰ ਧੀਰਜ ਦਿੰਦੇ ਨੇ, ਘਬਰਾਓ ਨਾ ਵੀ ਗੁਰੂ ਨਾਨਕ ਸਾਹਿਬ ਇਹਨਾਂ ਦੇ ਪਾਉ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਮੇਸ਼ਾ ਲਈ ਸਹਾਇਕ ਹਨ।
ਜਿਨ ਨਾਮ ਜਪੇ ਸਭ ਕਸ਼ਟ ਜਾਏ,
ਜਿਸ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦਿਆਂ ਸਾਰੇ ਦੁੱਖ ਮਿਟ ਜਾਂਦੇ ਨੇ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਦੇ ਵਿੱਚ ਹੀ ਐਸੀ ਬਰਕਤ ਹੈ, ਐਸੀ ਅਜ਼ਮਤ ਹੈ, ਗੁਰੂ ਦਾ ਨਾਮ ਲਿਆ ਸਾਰੇ ਦੁੱਖ ਕਸ਼ਟ ਮਿਟ ਜਾਂਦੇ ਹਨ।
ਬਹੁ ਇਸ ਪ੍ਰਕਾਰ ਤਿਸ ਕੋ ਸੁਨਾਏ,
ਇਹੋ ਗੁਰੂ ਅਰਜਨ ਦੇਵ ਮਹਾਰਾਜ ਮਾਤਾ ਗੰਗਾ ਜੀ ਨੂੰ ਬਚਨ ਕਹਿ ਕੇ ਧੀਰਜ ਦਿੰਦੇ ਹਨ।
ਹੈ ਇੱਕ ਪੁੱਤਰ ਕਿਮ ਚੈਨ ਪਾਏ,
ਕਵੀ ਜੀ ਕਹਿੰਦੇ ਨੇ ਹੁਣ ਇੱਕੋ ਇੱਕ ਇਕਲੌਤਾ ਪੁੱਤਰ ਹੈ, ਸਾਹਿਬਜ਼ਾਦਾ ਹੈ, ਮਾਤਾ ਗੰਗਾ ਜੀ ਦੇ ਸਾਹਮਣੇ ਜੋ ਉਹਨਾਂ ਦੀ ਦਸ਼ਾ ਹੈ, ਵੇਖ ਕੇ ਕਿਵੇਂ ਉਹਨਾਂ ਨੂੰ ਚੈਨ ਮਿਲੇ।
ਜਬ ਦਿਵਸ ਖਸ਼ਟਮੋ ਭਾਵਤੀਤ,
ਲੋਕ ਕਵੀ ਜੀ ਕਹਿੰਦੇ ਨੇ 5 ਦਿਨ ਤਾਂ ਮਾਤਾ ਦਾ ਬੜਾ ਪ੍ਰਕੋਪ ਦਿਖਾਈ ਦਿੱਤਾ, ਪਰ ਜਦੋਂ 6ਵਾਂ ਦਿਨ ਬਤੀਤ ਹੋਇਆ ਹੈ,
ਇਸ ਰਾਤ ਫਿਰੀ ਮੁਰਝਾਨ ਕੀਤ,
ਉਸ ਦਿਨ ਫਿਰ ਇਸ ਬਿਮਾਰੀ ਤੋਂ ਮਾਤਾ ਤੋਂ ਮੋੜਾ ਪਿਆ, ਭਾਵ ਥੋੜਾ ਬਹੁਤ ਰਾਹਤ ਮਿਲੀ ਹੈ।
ਤਬ ਭਈ ਪ੍ਰਾਤ ਉਦਯੰਤ ਪਹਾਨ,
ਜਦੋਂ 6ਵਾਂ ਦਿਨ ਚੜ੍ਹਨ ਲੱਗਿਆ, ਸੁਬਹਾ ਦਾ ਵਕਤ ਸੀ, ਸੂਰਜ ਉਦੇ ਹੋਇਆ,
ਸ੍ਰੀ ਹਰਗੋਬਿੰਦ ਅਖੀਆਂ ਮਹਾਨ,
6ਵੇਂ ਦਿਨ ਜਾ ਕੇ ਸਾਹਿਬਜ਼ਾਦੇ ਬੰਦੀ ਛੋੜ ਦਾਤਾ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨੇਤਰ ਥੋੜੇ ਜੇ ਖੁੱਲੇ,
ਦਿਖਸੇ ਵਿਸਾਲ ਜਨ ਕਮਲ ਪੱਤਰ,
ਛੇਵੇਂ ਦਿਨ ਜਾ ਕੇ ਨੇਤਰ ਖੁੱਲੇ ਨੇ ਤੇ ਮਾਨੋ ਕਮਲ ਦੇ ਫੁੱਲ, ਕਮਲ ਦੀਆਂ ਪੰਖੜੀਆਂ ਖਿੜ ਪਈਆਂ ਹਨ।
ਦੇਖ ਮਾਤੇ ਨੰਦ ਅਤ ਭਾਵ ਚਿੱਤਰ,
ਜਦੋਂ ਮਾਤਾ ਗੰਗਾ ਜੀ ਨੇ ਛੇਵੇਂ ਦਿਨ ਸਾਹਿਬਜ਼ਾਦੇ ਦੇ ਨੇਤਰ ਵੇਖੇ ਨਾ ਖੁੱਲੇ, ਬੜਾ ਬਚਿੱਤਰ, ਬੜਾ ਅਨੋਖਾ ਆਨੰਦ, ਬੜੀ ਖੁਸ਼ੀ ਉਹਨਾਂ ਨੂੰ ਪ੍ਰਤੀਤ ਹੋਈ।
ਕੁਛ ਪਾਪ ਹੋਸ਼ ਦ੍ਰਿਗ ਰਹਿ ਅਦੋਸ਼,
ਮਾਤਾ ਜੀ ਨੂੰ ਕੁਝ ਵਿਸ਼ਵਾਸ ਪੈਦਾ ਹੋਇਆ ਵੀ ਅਕਾਲ ਪੁਰਖ ਨੇ, ਗੁਰੂ ਨਾਨਕ ਸਾਹਿਬ ਜੀ ਨੇ ਮਿਹਰ ਕੀਤੀ ਹੈ, ਸਾਹਿਬਜ਼ਾਦੇ ਦੇ ਦੋਨੋਂ ਨੇਤਰ ਆਦੋਸ਼ ਤੋਂ ਪਾਵ ਹੈ, ਦੋਸ਼ ਤੋਂ ਰਹਿਤ ਹੋ ਬਹੁ ਸਹੀ ਸਲਾਮਤ ਸਾਬਤ ਰਹਿ ਗਏ ਹਨ।
ਸੁੱਤ ਕੋ ਸਰੀਰ ਕੀ ਆਏ ਨਾ ਹੋਸ਼,
ਕਿਉਂਕਿ ਪੁੱਤਰ ਨੂੰ ਕਈ ਦਿਨਾਂ ਤੋਂ ਸਰੀਰ ਦੀ ਹੋਸ਼ ਨਹੀਂ ਸੀ ਆ ਰਹੀ, ਪਰ ਹੌਲੀ ਹੌਲੀ ਹੁਣ ਸਰੀਰ ਦੀ ਵੀ ਹੋਸ਼ ਆਉਣ ਲੱਗ ਪਈ ਹੈ।
ਕੁਛ ਅਲਪਕੀਨ ਮੁਖ ਖਾਣ ਪਾਨ,
ਛੇਵੇਂ ਦਿਨ ਜਾ ਕੇ ਮਾਤਾ ਗੰਗਾ ਜੀ ਨੇ ਥੋੜਾ ਜਿਹਾ ਭੋਜਨ ਕੋਈ ਆਪਣਾ ਸਰੀਰ ਦੇ ਨਿਰਵਾਹ ਲਈ ਛਕਿਆ ਹੈ।
ਦੇਖ ਸਭ ਕੁਟੰਬ ਵੱਡ ਮੋਦ ਠਾਨ,
ਸਾਰਾ ਗੁਰੂ ਕਾ ਪਰਿਵਾਰ ਜਦੋਂ ਛੇਵੇਂ ਦੇ ਨੇਤਰ ਖੁੱਲੇ ਨੇ, ਕੁਛ ਮਾਤਾ ਨੂੰ ਮੋੜਾ ਪਿਆ ਹੈ ਤੇ ਸਾਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਦੀ ਲਹਿਰ ਪੈਦਾ ਹੋ ਗਈ।
ਔਰ ਬੇਸ ਧੀਰ ਬੋਲੰਤ ਪ੍ਰਸੰਨ,
ਲਓ ਹੁਣ ਗੁਰੂ ਮਹਾਰਾਜ ਦਾ ਹਿਰਦਾ ਵੀ ਸ਼ਾਂਤ ਹੋ ਗਿਆ ਹੈ, ਬੜੇ ਧੀਰਜ ਦੇ ਨਾਲ ਤੇ ਗੁਰੂ ਮਹਾਰਾਜ ਪ੍ਰਸੰਨ ਹੋ ਕੇ ਬੋਲਣ ਲੱਗ ਪਏ।
ਸਭ ਕਹੇ ਗੁਰੂ ਨਾਨਕ ਸੋ ਧੰਨ,
ਜਿੰਨੇ ਵੀ ਸਿੱਖ ਸੇਵਕ ਨੇ, ਮਾਤਾ ਗੰਗਾ ਜੀ, ਸਾਰੀਆਂ ਸੰਗਤਾਂ, ਵੀ ਧੰਨ ਗੁਰੂ ਨਾਨਕ ਦੇ ਮਹਾਰਾਜ, ਮੇਰਾ ਬੈਦ ਗੁਰੂ ਗੋਬਿੰਦ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੰਦਾ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਇਹ ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖੁਲੋਇਆ, ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ, ਹਰ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ। ਵੀ ਗੁਰੂ ਮਹਾਰਾਜ ਦਾ ਹੁਣ ਸਾਰਾ ਬੁਖਾਰ ਵੀ ਤੇ ਜਿਹੜੀ ਚੇਚਕ ਦੀ ਬਿਮਾਰੀ ਸੀ ਦੂਰ ਹੋ ਗਈ ਹੈ।
ਕੁਛ ਅਲਪਕੀਨ ਮੁਖ ਖਾਣ ਪਾਨ,
ਲਓ ਹੁਣ ਛੇਵੇਂ ਦਿਨ ਤੋਂ ਬਾਅਦ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਥੋੜਾ ਬਹੁਤ ਭੋਜਨ, ਜੋ ਕੁਝ ਉਸ ਵੇਲੇ ਦੇ ਡਾਕਟਰਾਂ ਨੇ ਆਖਿਆ ਉਹ ਛਕਿਆ ਹੈ।
ਦੁੱਖ ਸਮੇਂ ਆਨ ਹੋਏ ਸਹਾਏ,
ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੁੱਖ ਦੇ ਸਮੇਂ ਆ ਕੇ ਸੇਵਕਾਂ ਦੇ ਸਹਾਇਕ ਬਣੇ ਹਨ।
ਨਿਜ ਦਾਸ ਜਾਨ ਲੀਨਸ ਬਚਾਏ,
ਆਪਣਾ ਦਾਸ ਸੇਵਕ ਜਾਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬਜ਼ਾਦੇ ਨੂੰ ਬਚਾ ਲਿਆ ਹੈ।
ਸੁਣ ਮਹਾਦੇਵ ਸੁਧਹੇਤ ਆਏ,
ਲਓ ਜਦੋਂ ਮਹਾਦੇਵ ਜੀ ਨੂੰ ਪਤਾ ਲੱਗਿਆ, ਉਹ ਦਿਲੋਂ ਸਨੇਹ ਕਰਦੇ ਸਨ ਤੇ ਉਹਨਾਂ ਦੇ ਹਿਰਦੇ ਵਿੱਚ ਭਾਵਨਾ ਤੇ ਪ੍ਰੇਮ ਵੀ ਸੀ। ਮਹਾਦੇਵ ਜੀ ਨੂੰ ਜਦੋਂ ਪਤਾ ਲੱਗਿਆ, ਉਹ ਖਬਰ ਸਾਹ ਲੈਣ ਵਾਸਤੇ ਆਏ।
ਨਿਤ ਚਿੰਤ ਕਰਤ ਸੁਖ ਕੋ ਮਨਾਏ,
ਉਹ ਵੀ ਬੜੀ ਚਿੰਤਾ ਕਰਦੇ ਸਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਬਈ ਸਾਹਿਬਜ਼ਾਦੇ ਦਾ ਹੁਣ ਬੁਖਾਰ ਵੀ ਲਹਿ ਗਿਆ, ਮਾਤਾ ਨੂੰ ਵੀ ਮੋੜ ਪੈ ਗਿਆ ਤੇ ਨੇਤਰ ਖੋਲ ਲਏ ਨੇ, ਉਹਨਾਂ ਨੇ ਵੀ ਸੁੱਖ ਮਨਾਈ, ਸਤਿਗੁਰੂ ਦਾ ਸ਼ੁਕਰਾਨਾ ਕੀਤਾ।
ਗੁਰੂ ਅਰਜਨ ਠਿਗ ਬੈਠੇ ਸੋ ਆਏ,
ਮਹਾਦੇਵ ਜੀ ਗੁਰੂ ਅਰਜਨ ਦੇ ਮਹਾਰਾਜ ਦੇ ਪਾਸ ਆ ਕੇ ਬੈਠ ਗਏ।
ਕਰਨ ਮੋ ਸਹਿਤ ਆਦਰ ਬਿਠਾਏ,
ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਗੁਰੂ ਮਹਾਰਾਜ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਹਾਦੇਵ ਜੀ ਨੂੰ ਕੋਲ ਬੈਠਾਇਆ।
ਸੋਧ ਦੇਹੋ ਬਾਲਕੀ ਸੁਖ ਸਰੀਰ,
ਮਹਾਦੇਵ ਜੀ ਪੁੱਛਦੇ ਨੇ ਸਾਹਿਬਜ਼ਾਦੇ ਦੀ ਸੁਖ ਸੰਦ ਦੱਸੋ, ਕਿਵੇਂ ਹੁਣ ਸਿਹਤ ਠੀਕ ਹੈ, ਬੁਖਾਰ ਲੈ ਗਿਆ ਹੈ, ਕੋਈ ਰਾਹਤ ਮਿਲੀ ਹੈ?
ਹਮ ਸੁਣੀਏ ਬਹਿ ਮਿਟ ਗਈ ਸੋ ਪੀਰ,
ਕਿਉਂਕਿ ਮੈਨੂੰ ਮੈਂ ਸੁਣਿਆ ਹੋਰ ਸਿੱਖਾਂ ਤੋਂ, ਹੋਰ ਬੰਦਿਆਂ ਤੋਂ ਵੀ ਗੁਰੂ ਮਹਾਰਾਜ ਦੀ ਪੀੜਾ ਹੁਣ ਮਿਟ ਗਈ ਹੈ, ਤਕਲੀਫ਼ ਘਟ ਗਈ ਹੈ।
ਇਸ ਫੋਟ ਐ ਕਿਸ ਵਿਧ ਬਤਾਏ,
ਹੁਣ ਜਿਹੜੇ ਫੋੜੇ ਨਿਕਲੇ ਸਨ ਕੀ ਹੁਣ ਉਸੇ ਤਰ੍ਹਾਂ ਹੀ ਨੇ ਜਾਂ ਉਹ ਹਟ ਗਏ ਹਨ?
ਪਰ ਬਚੇ ਨੇਤਰ ਸਭ ਮੁਖ ਸੁਹਾਏ,
ਕਿਉਂਕਿ ਬਚਿਆ ਵੀ ਨੇਤਰ ਤਾਂ ਬਚ ਗਏ ਨੇ ਤੇ ਸਤਿਗੁਰੂ ਮਹਾਰਾਜ ਦਾ ਸੋਹਣਾ ਮੁਖ ਬੜਾ ਸੁਭਾਈ ਮਨ ਦਿਖਾਈ ਦੇ ਰਿਹਾ ਹੈ।
ਸ਼੍ਰੋਣ ਗੁਰੂ ਅਰਜਨ ਪਨੰਤ,
ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕੰਨੀ ਬਚਨ ਸੁਣ ਕੇ ਮਹਾਦੇਵ ਜੀ ਦੀ ਅੱਗੋਂ ਜਵਾਬ ਦਿੰਦੇ ਹਨ।
ਤੁਮ ਹੋ ਵਿਸਾਲ ਕਰੁਣਾ ਕਰੰਤ,
ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ? ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਬਈ ਤੁਸੀਂ ਵੱਡੇ ਹੋ ਮਹਾਦੇਵ ਜੀ, ਤੁਸੀਂ ਸਾਡੇ ਤੇ ਬੜੀ ਕਿਰਪਾ ਕਰਦੇ ਰਹਿੰਦੇ ਹੋ।
ਤੈ ਸਕਲ ਕੁਸ਼ਲ ਸਹਿਜੇ ਸੁਭਾਏ,
ਜਿੱਥੇ ਵੱਡਿਆਂ ਦੀ ਮਿਹਰ ਹੋ ਜਾਵੇ ਤੇ ਫਿਰ ਉਸ ਘਰ ਦੇ ਸੁਤੇ ਦੀ ਸੁਖ ਸ਼ਾਂਤੀ ਵਰਤ ਜਾਂਦੀ ਹੈ।
ਉਪਜੰਤ ਮੋਦ ਨੈ ਵਿਘਨ ਆਏ,
ਉਸ ਘਰ ਦੇ ਵਿਚ ਆਨੰਦ ਖੁਸ਼ੀਆਂ ਖੇੜੇ ਪ੍ਰਗਟ ਹੁੰਦੇ ਨੇ, ਕੋਈ ਵਿਘਨ ਨਹੀਂ ਆ ਸਕਦਾ।
ਅਬ ਮੁਰੀ ਸੀਤਲਾ ਸਭ ਸਰੀਰ,
ਜਿਹੜੀ ਚੇਚਕ ਦੀ ਬਿਮਾਰੀ ਸੀ ਨਾ ਤੇ ਉਹ ਹੁਣ ਉਹ ਮੋੜਾ ਪਾ ਗਈ ਹੈ, ਭਾਵ ਹੁਣ ਉਹ ਖਤਮ ਹੋਣ ਤੇ ਆ ਗਈ ਹੈ।
ਮੁਰਝਾਏ ਸਕਲ ਵਿਸਫੋਟ ਪੀਰ,
ਜਿਹੜੇ ਬੜੇ ਜ਼ਹਿਰੀਲੇ ਫੋੜੇ ਨਿਕਲੇ ਸਨ, ਛਾਲੇ ਹੋਏ ਸਨ, ਉਹ ਸਾਰੇ ਮੁਰਝਾ ਗਏ ਨੇ, ਭਾਵ ਹੁਣ ਉਹ ਮੋੜਾ ਪੈ ਗਿਆ ਹੈ।
ਦੀਨਾਨ ਨਾਥ ਹੋਏ ਸਹਾਏ,
ਕਿਉਂਕਿ ਦੀਨਾਂ ਦੇ ਨਾਥ, ਗਰੀਬਾਂ ਦੇ ਨਾਥ ਸਵਾਮੀ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਅੰਗ ਸੰਗ ਸਹਾਈ ਹੋਏ ਹਨ।
ਜ੍ਰਿਗਲੀਏ ਆਪ ਕਰਦੇ ਬਚਾਏ,
ਗੁਰੂ ਮਹਾਰਾਜ ਨੇ ਆਪਣਾ ਮਿਹਰਾਂ ਭਰਿਆ ਹੱਥ ਰੱਖ ਕੇ ਨਾ ਤੇ ਉਹਨਾਂ ਨੇ ਸਾਹਿਬਜ਼ਾਦੇ ਦੇ ਨੇਤਰ ਸਹੀ ਸਲਾਮਤ ਉਸੇ ਤਰ੍ਹਾਂ ਹੀ ਬਚਾ ਦਿੱਤੇ ਹਨ।
ਕੁਛ ਲਗਿਓ ਕਰਨ ਅਬ ਖਾਨ ਪਾਨ,
ਸਾਹਿਬਜ਼ਾਦਾ ਜੀ ਕੁਛ ਰੁਚੀ ਅਨੁਸਾਰ ਭੋਜਨ ਵੀ ਛਕਣ ਲੱਗ ਪਏ ਹਨ।
ਹੋਏ ਹੈ ਅਰੋਗ ਅੰਗਨ ਮਹਾਨ,
ਉਹਨਾਂ ਦੇ ਜਿਹੜੇ ਬਾਕੀ ਸ਼ਰੀਰ ਦੇ ਅੰਗ ਵੀ ਉਹ ਵੀ ਰੋਗ ਤੋਂ ਮੁਕਤ ਹੋਣ ਲੱਗ ਪਏ ਹਨ।
ਜਬ ਆਏ ਪ੍ਰਥਮ ਸੁਤ ਲੈਣ ਆਪ,
ਜੀ ਪਹਿਲਾਂ ਖਬਰ ਸਾਰ ਲੈਣ ਵਾਸਤੇ ਆਏ ਸੀ।
ਤਬ ਥੇ ਬਿਹਾਲ ਸਭ ਤਨ ਸੰਤਾਪ,
ਉਸ ਵੇਲੇ ਸਾਹਿਬਜ਼ਾਦੇ ਨੂੰ ਬੜਾ ਤੇਜ ਬੁਖਾਰ ਚੜਿਆ ਸੀ ਤੇ ਸੀਤਲਾ ਦਾ ਵੀ ਬੜਾ ਪ੍ਰਕੋਪ ਦਿਖਾਈ ਦੇ ਰਿਹਾ ਸੀ, ਹਾਲ ਵੀ ਮਾੜਾ ਦਿਖਾਈ ਦਿੰਦਾ ਸੀ।
ਤੁਮ ਦਇਆ ਸਾਥ ਸਭ ਸੁਖ ਸਰੀਰ,
ਤੁਹਾਡੀ ਕਿਰਪਾ ਦੇ ਨਾਲ ਸਰੀਰ ਨੂੰ ਸੁਖ ਪ੍ਰਾਪਤ ਹੋ ਗਿਆ ਹੈ।
ਅਬ ਗਈ ਬਹੁਤ ਮਿਟ ਅੰਗ ਪੀਰ,
ਬਹੁਤ ਜਿਹੜੀ ਅੰਗਾਂ ਨੂੰ ਤਕਲੀਫ ਸੀ ਨਾ ਉਹ ਮਿਟ ਗਈ ਹੈ।
ਸੁਨ ਮਹਾਦੇਵ ਹੈ ਕਰ ਆਨੰਦ,
ਇਹ ਸੁਣ ਕੇ ਵੀ ਸਾਹਿਬਜ਼ਾਦੇ ਨੂੰ ਬਿਮਾਰੀ ਤੋਂ ਛੁਟਕਾਰਾ ਮਿਲਿਆ ਹੈ, ਮਹਾਦੇਵ ਜੀ ਬਹੁਤ ਪ੍ਰਸੰਨ ਹੋਏ।
ਤਬ ਦਈ ਆਸਿਖਾ ਸੁਖ ਬਿਲੰਦ,
ਉਸ ਵੇਲੇ ਆਸ਼ੀਰਵਾਦ ਦਿੱਤੀ ਸਾਹਿਬਜ਼ਾਦੇ ਨੂੰ ਵੀ ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਹਿਬਜ਼ਾਦੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਹ ਅਸੀਸ ਦੇ ਕੇ ਮਹਾਦੇਵ ਜੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸਮਾਂ ਸੰਪੂਰਨ ਹੋਇਆ, ਤੇਤੀ ਹੁਣ ਪ੍ਰਸੰਗ ਵੀ ਸੰਪੂਰਨ ਹੋਇਆ ਹੈ। ਅੱਗੇ ਜਿਵੇਂ ਪ੍ਰਸੰਗ ਆਵੇਗਾ, ਹੁਣ ਪ੍ਰਿਥੀਆ ਵੀ ਗੁਰੂ ਮਹਾਰਾਜ ਦਾ ਪਤਾ ਸੁਤਾ ਲੈਣ ਆਵੇਗਾ, ਉਹਦੇ ਅੰਦਰ ਕੀ ਹੈ ਤੇ ਬਾਹਰ ਕੀ ਹੈ ਉਹ ਕੱਲ ਨੂੰ ਆਪ ਸੰਗਤਾਂ ਸਰਵਣ ਕਰੋਗੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੁਨ ਮਹਾਦੇਵ ਹੈ ਕਰ ਆਨੰਦ, ਤਬ ਦਈ ਆਸਿਖਾ ਸੁਖ ਬਿਲੰਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।